ਸਾਧ ਨਿਰੰਜਨ ਹੈ ਗੁਰੂ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰਿਓ ਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਆਦ ਕਰੋਂ ਗੁਰਦੇਵ ਕੋ ਬੰਦਨ, ਵਾਹਿਗੁਰੂ ਮੁਖ ਮਾਹੇ ਉਚਾਰੀ। ਦੋਇ ਕਰ ਜੋਰ ਕਰੋਂ ਚਰਣਾ ਪਰ, ਜਾਉਂ ਸਦਾ ਗੁਰ ਕੋ ਬਲਿਹਾਰੀ। ਕਾਨ ਸੁਣੈ ਉਪਮਾ ਗੁਰ ਕੀ, ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ। ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ, ਸੇਵਕ ਸਰਣ ਗਹੀ ਦਰਬਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹਨਾਂ ਦੀ ਅਪਰਾ ਪਾਰ ਕਿਰਪਾ ਦਾ ਸਦਕਾ ਇਸ ਪਵਿੱਤਰ ਧਰਤੀ 'ਤੇ ਅੱਜ ਸੰਤ ਸਮਾਗਮ ਹੋ ਰਿਹਾ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਵਿੱਚੋਂ ਬਖਸ਼ਿਸ਼ਾਂ ਲੈ ਕੇ ਇਸ ਇਲਾਕੇ 'ਚ ਵੰਡੀਆਂ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਵੀ ਆਪ ਜੀ ਦੇ ਪਵਿੱਤਰ ਬਚਨਾਂ ਨਾਲ ਹੋਇਆ। ਔਰ ਇਹ ਰੋਡ ਜਿਹੜੀ ਹੈ, ਸੜਕ, ਬਹੁਤ ਭਾਗਾਂ ਵਾਲਾ ਰਸਤਾ। ਮਾਤਾ ਭਾਗ ਕੌਰ ਜਿਨ੍ਹਾਂ ਨੇ ਬੇਦਾਵੇ ਦਾ ਕਾਗਜ਼ ਪੜਾਉਣ ਵਾਸਤੇ ਸਰਦਾਰ ਮਹਾਂ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਇੱਕ ਹਨੇਰੇ 'ਚੋਂ ਕੱਢ ਕੇ ਨਵੀਂ ਰੋਸ਼ਨੀ ਵਿੱਚ ਲਿਆਂਦਾ, ਔਰ ਆਪ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ, ਸੁਥਣ ਲਾ ਭਈ ਬੇਪੀਰੀ, ਭਾਵ ਔਰਤਾਂ ਦਾ ਬਾਣਾ ਤਿਆਗ ਕੇ ਮਰਦਾਂ ਦਾ ਬਾਣਾ ਧਾਰ। ਜਥੇਦਾਰੀ ਕੀਤੀ, ਗੁਰੂ ਦੀ ਕਿਰਪਾ ਦੇ ਪਾਤਰ ਬਣਾਇਆ। ਝਬਾਲ ਫਿਰ ਇੱਧਰ ਮੁੜਦੇ ਹਾਂ। ਬਾਬਾ ਸਾਹਿਬ ਦਿੱਤਾ ਜੀ ਔਰ ਇਸੇ ਨਗਰ 'ਚ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਮਹਾਨ ਬਖਸ਼ਾਂ ਕੀਤੀਆਂ। ਨਗਰ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਵਰ ਦਿੱਤਾ ਸੀ ਕਿ ਇਸ ਨਗਰ ਵਿੱਚ ਰਾਜ ਰਿਸ਼ੀ ਮਹਾਂਪੁਰਖ ਹੋਣਗੇ। ਉਹ ਸਾਧ ਸੰਗਤ ਜੀ ਧੰਨ ਧੰਨ ਬਾਬਾ ਵੀਰ ਸਿੰਘ ਜੀ ਮਹਾਰਾਜ, ਇਸੇ ਸੜਕ 'ਤੇ ਹੀ ਨਵਾਬ ਕਪੂਰ ਸਿੰਘ ਸਾਹਿਬ ਜੀ ਦਾ ਨਗਰ, ਸੁਖਾ ਸਿੰਘ, ਜਿਨ੍ਹਾਂ ਨੇ ਦਰਬਾਰ ਦੀ ਬੇਅਦਬੀ ਕਰਨ ਵਾਲੇ ਮੱਸੇ ਰੰਗੜ ਦਾ ਸਿਰ ਵੱਢਿਆ। ਔਰ ਇਸੇ 'ਤੇ ਹੀ ਭਾਈ ਤਾਰੂ ਸਿੰਘ ਖੋਪਰੀ ਲਹਾ ਕੇ ਜਪ ਜੀ ਨਾਲ ਜੁੜਨ ਵਾਲੇ, ਇਸੇ ਰੋਡ 'ਤੇ ਧੰਨ ਧੰਨ ਭਾਈ ਅਦਲੀ ਜੀ ਦੀ ਪ੍ਰੇਰਨਾ ਦੁਆਰਾ ਧੰਨ ਗੁਰੂ ਰਾਮਦਾਸ, ਗੁਰੂ ਅਰਜਨ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਿਰਪਾ ਦੇ ਪਾਤਰ ਬਾਬਾ ਬਿਧੀ ਚੰਦ ਜੀ, ਇਸੇ ਰੋਡ 'ਤੇ ਧੰਨ ਧੰਨ ਬਾਬਾ ਵੀਰ ਸਿੰਘ ਜੀ ਦਾ ਰੱਤੋ ਕੇ ਮੁੱਠਿਆਂ ਵਾਲਾ ਸਥਾਨ, ਜਿੱਥੇ ਖਾਲਸਾ ਰਾਜ ਦੇ ਬੇੜੇ ਨੂੰ ਡੁੱਬਦੇ ਨੂੰ ਬਚਾਉਣ ਵਾਸਤੇ 13,000 ਸਿੰਘਾਂ ਸਮੇਤ ਇਕੱਠੀ ਸ਼ਹੀਦੀ ਦਿੱਤੀ। ਜਬਰ ਦਾ ਜੰਗ ਸਬਰ ਨਾਲ ਕੀਤਾ, ਸ਼ਰਨਾਰਥੀ ਨਹੀਂ ਦੇਣੇ ਔਰ ਆਪਣਿਆਂ 'ਤੇ ਵਾਰ ਨਹੀਂ ਕਰਨਾ, ਆਪਾਂ ਵਾਰ ਦੇਣਾ। ਇਸੇ ਵਿੱਚ ਸ਼ਹੀਦੀ ਪ੍ਰਾਪਤ ਕੀਤੀ। ਇਸੇ ਰੋਡ ਦੇ ਉੱਪਰ ਸੰਤ ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ, ਉਹਨਾਂ ਦਾ ਭਾਈ ਜਨਮ ਸਥਾਨ ਹੈ। ਹੋਰ ਵੀ ਬਹੁਤ ਸਾਰੇ ਭਾਵ, ਇਹ ਇਲਾਕਾ ਕਿੰਨਾ ਭਾਗਾਂ ਵਾਲਾ ਹੈ। ਜਿੱਥੇ ਇਤਨੇ ਵੱਡੇ ਵੱਡੇ ਮਹਾਂਪੁਰਖ ਹੋਏ ਹਨ, ਪਰੰਤੂ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਰੇ ਹਿੰਦੁਸਤਾਨ ਦੇ ਸੂਬਿਆਂ 'ਚ ਜਿੰਨੀ ਸ਼ਰਾਬ ਲੱਗਦੀ ਹੈ ਉਨੀ ਇਕੱਲੇ ਪੰਜਾਬ 'ਚ, ਜਿੰਨੀ ਇਕੱਲੇ ਪੰਜਾਬ 'ਚ ਉਨੇ ਇਕੱਲੇ ਸਿੱਖਾਂ 'ਚ, ਜਿੰਨੀ ਸਾਰੇ ਜ਼ਿਲ੍ਹਿਆਂ 'ਚ ਲੱਗਦੀ ਹੈ ਉਤਨੇ ਇਕੱਲੇ ਅੰਮ੍ਰਿਤਸਰ 'ਚ। ਜੇ ਅੰਮ੍ਰਿਤਸਰ ਵਾਲਿਆਂ ਨੇ ਭਾਈ ਕਾਰ ਸੇਵਾ ਵਿੱਚ, ਕੁਰਬਾਨੀ ਵਿੱਚ, ਦਾਨ ਵਿੱਚ, ਭਗਤੀ ਵਿੱਚ ਪਹਿਲ ਪ੍ਰਾਪਤ ਕੀਤੀ, ਉਹ ਤਾਂ ਸਾਡੇ ਬਜ਼ੁਰਗਾਂ ਦੀਆਂ ਦੇਣਾ ਹਨ। ਪਰ ਅੱਜ ਅਸੀਂ ਉਹਨਾਂ ਦੀ ਔਲਾਦ ਹੋ ਕੇ ਜੋ ਕੁਝ ਕਰ ਰਹੇ ਹਾਂ ਉਸ ਨੂੰ ਦੱਸਣ ਵਾਸਤੇ ਸਮਾਗਮ ਕੀਤਾ ਕਿ ਅੱਗੇ ਅਸੀਂ ਕਿੱਥੇ ਸੀ, ਅੱਜ ਅਸੀਂ ਕਿੱਧਰ ਜਾ ਰਹੇ ਹਾਂ। ਬਜ਼ੁਰਗਾਂ ਦੇ ਜੀਵਨ ਦਾ ਔਰ ਆਪਣੇ ਜੀਵਨ ਦਾ ਲੇਖਾ ਜੋਖਾ ਕਰਨ ਵਾਸਤੇ ਸਮਾਗਮ ਕੀਤਾ ਜਾਂਦਾ। ਸਮਾਗਮ ਦਾ ਮਤਲਬ ਕੀ ਹੈ? ਸਮ ਆਗਮ, ਸੰਤਾਂ ਦੀ ਸੰਗਤ ਵਿੱਚ ਆ ਕੇ ਸਮਾਨਤਾ ਵਾਲਾ ਭਾਵ ਆ ਜਾਣਾ, ਈਰਖਾ ਦੁਵੈਸ਼ ਰਾਗ ਦੁਵੈਸ਼ ਵਾਲਾ ਭਾਵ ਮਿਟ ਜਾਣਾ, ਸਮਾਨ ਅੰਤਰ ਜੀਵਨ ਪ੍ਰਾਪਤ ਹੋ ਜਾਣਾ। ਜਿਹੜਾ ਜੀਵਨ ਸਤਿਗੁਰੂ ਜੀ ਨੂੰ ਪ੍ਰਵਾਨ ਹੈ, ਅੱਜ ਅਸੀਂ ਉਸ ਢੰਗ ਦਾ ਜਿਉਣਾ ਬਣਾ ਰਹੇ ਹਾਂ ਜਿਹੜਾ ਸਾਡੇ ਮਨ ਨੂੰ ਚੰਗਾ ਲੱਗਦਾ। ਜਿਹੜਾ ਸਾਡੇ ਮਨ ਨੂੰ ਚੰਗਾ ਲੱਗਦਾ ਉਹ ਜ਼ਰੂਰੀ ਨਹੀਂ ਕਿ ਗੁਰੂ ਨੂੰ ਚੰਗਾ ਲੱਗਦਾ ਹੋਵੇ। ਜਿਹੜਾ ਜੀਵਨ ਗੁਰੂ ਨੂੰ ਚੰਗਾ ਲੱਗਦਾ ਹੈ ਉਸੇ ਦਾ ਨਾਂ ਜੀਵਨ ਹੈ। ਜਿਹੜਾ ਗੁਰੂ ਨੂੰ ਚੰਗਾ ਨਹੀਂ ਲੱਗਦਾ ਉਹ ਜੀਵਨ ਮੌਤ ਨਾਲੋਂ ਵੀ ਭੈੜਾ ਹੈ। ਜਿਹੜੇ ਜੀਵਨ ਵਿੱਚ ਰਹਿੰਦਿਆਂ ਮੌਤ ਹੋ ਜਾਏ ਉਹ ਮੌਤ ਵੀ ਕਈਆਂ ਨੂੰ ਜੀਵਨ ਦਿੰਦੀ ਹੈ। ਉਹਨਾਂ ਦੀ ਸ਼ਹੀਦੀ 'ਚੋਂ ਕਈਆਂ ਨੂੰ ਜੀਵਨ ਮਿਲ ਰਿਹਾ। ਆਹ ਹੁਣੇ ਭਾਈ ਸਾਹਿਬ ਭਾਈ ਸੁਖਦੇਵ ਸਿੰਘ ਜੀ ਨੇ ਬਹੁਤ ਸੁੰਦਰ ਦ੍ਰਿਸ਼ਟਾਂਤ ਦੇ ਕੇ ਅੱਜ ਜੋ ਸਿੱਖੀ ਦਾ ਅਧੋ ਪਤਨ ਹੋ ਰਿਹਾ ਉਹਦੇ ਬਾਰੇ ਆਪ ਜੀ ਨੂੰ ਜਾਣੂ ਕਰਾਇਆ। ਸਿੱਖੀ ਦਾ ਅਧੋ ਪਤਨ ਕਿਸੇ ਹੋਰ ਵੱਲੋਂ ਨਹੀਂ ਹੋ ਰਿਹਾ, ਇਹ ਸਾਡੇ ਆਪਣੇ ਵੱਲੋਂ ਹੀ ਹੋ ਰਿਹਾ। ਕਦੇ ਕਿਸੇ ਪ੍ਰਾਈਮ ਮਿਨਿਸਟਰ ਨੇ ਪਿੰਡਾਂ 'ਚ ਨਾਈ ਤਾਂ ਭੇਜੇ ਨਹੀਂ, ਜਾ ਕੇ ਭਾਈ ਸਿੱਖਾਂ ਦੀਆਂ ਹਜਾਮਤਾਂ ਕਰਿਓ। ਹਜਾਮਤਾਂ ਕਰਾਉਣ ਵਾਸਤੇ ਸਿੱਖ ਆਪ ਹੀ ਨਾਈਆਂ ਦੀਆਂ ਦੁਕਾਨਾਂ 'ਤੇ ਘੁੰਮ ਰਹੇ, ਕਈ ਦੁਕਾਨਾਂ 'ਤੇ ਨਹੀਂ ਜਾਂਦੇ, ਆਪ ਹੀ ਨਾਈ ਦਾ ਕੰਮ ਵੀ ਕਰ ਰਹੇ ਹਨ, ਸੇਫਟੀਆਂ ਆਪ ਹੀ ਫੇਰੀ ਜਾਂਦੇ। ਕਿੱਥੇ ਸਵੇਰੇ ਇਸ਼ਨਾਨ ਕਰਕੇ ਜਪਜੀ ਸਾਹਿਬ, ਪੰਜ ਬਾਣੀਆਂ, ਸੁਖਮਨੀ ਸਾਹਿਬ ਪੜ੍ਹਨ ਦਾ ਸਮਾਂ ਸੀ, ਕਿੱਥੇ ਸੇਫਟੀਆਂ 'ਤੇ ਡਰਾਇੰਗ ਰੂਮਾਂ 'ਚ ਬਹਿ ਕੇ ਡਰੈਸਿੰਗ ਕਰਨ ਵਾਸਤੇ, ਟੈਲੀਵਿਜ਼ਨਾਂ 'ਚ ਐਕਟਰ ਅਤੇ ਐਕਟਰੈਸਾਂ ਦਾ ਜੋ ਅਸੀਂ ਪਰਾਵਾ ਦੇਖਦੇ ਹਾਂ ਉਹਦੀ ਦੂਸਰੇ ਦਿਨ ਹੀ ਉਸੇ ਦਿਨ ਨਕਲ ਉਤਾਰਨੀ ਸ਼ੁਰੂ ਕਰ ਦਿੰਦੇ। ਇਹ ਸਾਡੀ ਹਾਲਤ ਬਣਦੀ ਜਾ ਰਹੀ ਔਰ ਨਸ਼ੇ ਇਤਨੇ ਤੇਜ਼ੀ ਨਾਲ ਵੱਧ ਰਹੇ ਹਨ। ਸਿਆਣੇ ਮਹਾਂਪੁਰਖ ਬੈਠੇ ਹਨ, ਬਾਬਾ ਦਇਆ ਸਿੰਘ ਜੀ, ਸੰਤ ਬਾਬਾ ਦਵਿੰਦਰ ਸਿੰਘ ਜੀ, ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਬਚਾਉਣ ਵਾਸਤੇ 14 ਸਾਲ ਜੇਲ੍ਹ ਦੀ ਹਵਾ ਫੱਕੀ ਹੈ। ਸਾਡਾ ਹਾਲ ਇਹ ਹੈ, ਉੱਥੇ ਇੱਕ ਬਲੈਕ 'ਚ ਅਖਬਾਰ ਵਾਲਾ ਹੁੰਦਾ ਸੀ ਪੂਰੇਵਾਲ, ਉਹ ਇੱਕ ਸਟੇਜ 'ਤੇ ਗਿਆ, ਆਪਣੀ ਪੱਗ ਲਾ ਕੇ ਉਹਨੇ ਕੱਛ ਵਿੱਚ ਦਿੱਤੀ ਹੋਈ। ਕਹਿਣ ਲੱਗੇ, ਪੂਰੇਵਾਲ ਜੀ ਤੁਸੀਂ ਪੱਗ ਲਾ ਕੇ ਕੱਛ 'ਚ ਦਿੱਤੀ ਹੈ? ਕਹਿੰਦੇ, ਫਿਰ ਵੀ ਨਹੀਂ ਲਾ ਕੇ ਇਹੋ ਕੁਛ ਕਰਨਾ, ਮੈਂ ਪਹਿਲਾਂ ਹੀ ਲਾ ਕੇ ਕੱਛ ਲੈ ਆਇਆ। ਪਹਿਲਾਂ ਤਾਂ ਹਾਰਾਂ ਨਾਲ ਤਾਜ ਪੋਛੀਆਂ ਅਤੇ ਬਾਅਦ ਵਿੱਚ 300 ਸਾਲਿਆਂ 'ਤੇ ਜਿਹਨੀ ਟਿੰਡਾਂ ਕਢਾਈਆਂ ਸੀ ਉਹ ਤਾਂ ਭਾਸ਼ਣ ਦੇਵਾ ਹੈ, ਪਰ ਟੋੜੇ ਨੂੰ ਅਤੇ ਸਿੰਘ ਸਾਹਿਬ ਨੂੰ ਉਸ ਸਟੇਜ 'ਤੇ ਆਪ ਨੂੰ ਪਤਾ ਹੀ ਹੈ। ਸੋ ਕਹਿਣ ਤੋਂ ਭਾਵ ਇਹ ਭਾਈ ਇੱਕ ਹੁੰਦਾ ਹੈ ਮਦ ਨਾਮ ਸ਼ਰਾਬ ਦਾ ਵੀ ਹੈ ਨਾ। ਸ਼ਰਾਬ ਤਾਂ ਕੋਈ ਵੀ ਪੀ ਲੈ, ਉਹਨੂੰ ਵੀ ਮਦ ਚੜ੍ਹ ਜਾਂਦਾ। ਗਰੀਬ ਪੀ ਲੈ, ਅਮੀਰ ਪੀ ਲੈ, ਬੁੱਧੀਵਾਨ ਪੀ ਲੈ, ਪਾਗਲ ਪੀ ਲੈ, ਉਹ ਤਾਂ ਆਪਣਾ ਮਦ ਚੜ੍ਹਾਉਂਦੀ ਹੈ। ਇੱਕ ਫਿਰ ਵਿਦਿਆ ਦਾ ਵੀ ਹੁੰਦਾ, ਚਾਰ ਅੱਖਰ ਪੜ੍ਹ ਜਾਣ ਰਾਵਣ ਵਾਂਗੂ, ਦੇਖ ਲਓ ਉਹ ਵੀ ਤਾਰੇ ਤੋੜਨ ਲੱਗ ਪੈਂਦੇ, ਕੀ ਕੁਝ ਕਰਦੇ ਰਹੇ। ਇਸੇ ਤਰ੍ਹਾਂ ਫਿਕਰ ਰਾਜ ਦਾ ਮਦ ਵੀ ਭਾਈ ਹੁੰਦਾ। ਇਸ ਰਾਜ ਦੇ ਮਦ ਨੇ ਬਾਬਾ ਵੀਰ ਸਿੰਘ ਜੀ ਮਹਾਰਾਜ ਦਾ ਡੇਰਾ, ਉਦੋਂ ਹੈ ਵੀ ਸਿੱਖਾਂ ਦਾ ਹੀ ਰਾਜ ਸੀ, ਜਿਹਨੂੰ ਖਾਲਸੇ ਦਾ ਰਾਜ ਕਹਿੰਦੇ ਸੀ, ਉਸ ਰਾਜ ਨੇ ਵੀ ਸੰਤਾਂ ਦਾ ਡੇਰਾ। ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸੀ, ਸੂਰਜ ਹਾਲੇ ਚੜ੍ਹਦੇ ਵੱਲੋਂ ਥੋੜ੍ਹੀ ਜਿਹੀ ਟਿੱਕੀ ਨਿਕਲੀ ਸੀ। ਬਸ ਲਾਹੌਰ ਤੋਂ ਫੌਜਾਂ ਆਈਆਂ, ਤੋਪਾਂ ਦੇ ਗੋਲੇ ਮੀਂਹ ਵਾਂਗ ਵਰਨੇ ਸ਼ੁਰੂ ਹੋ ਗਏ। 27,000 ਚੋਂ ਇੱਕ ਵੀ ਸਿੰਘ ਨਸਿਆ ਭਜਿਆ, ਸੋ ਸਾਹਿਬ 13,000 ਤੇ ਸ਼ਹੀਦ ਹੋਏ। ਬਾਬਾ ਜੀ ਦੇ ਸਰੀਰ 'ਤੇ 17 ਗੋਲੇ ਵਜੇ, ਬਾਬਾ ਜੀ ਦਾ ਡੇਰਾ ਨਹੀਂ ਉੜਿਆ। ਉੜਿਆ ਕੀ? ਰਾਜ ਮਦ ਉੜ ਗਿਆ। ਸੰਤ ਕਾ ਦੁਖੀ ਮਹਾਂ ਹਥਿਆਰਾ, ਸੰਤ ਕਾ ਦੁਖੀ ਪਰਮੇਸ਼ਰ ਮਾਰਾ, ਸੰਤ ਕਾ ਦੁਖੀ ਰਾਜ ਤੇ ਹੀਨ, ਸੰਤ ਕਾ ਦੁਖੀ ਦੁਖੀਆ ਅਰ ਦੀਨ। ਨਾਲ ਹੀ ਉੜ ਗਿਆ ਸਭ। ਇਸ ਮਹਾਨ ਪਾਪ ਦਾ, ਜੋ ਬਹੁਤ ਵੱਡਾ ਪਾਪ ਹੋਇਆ, ਇਸ ਪਾਪ ਦਾ ਹਾਲੇ ਸਿੱਖਾਂ ਨੇ ਪ੍ਰਾਸ਼ਚਿਤ ਨਹੀਂ ਕੀਤਾ। ਪ੍ਰਾਸ਼ਚਿਤ ਕਰਨ ਦੀ ਵਿਚਾਰ ਸਿੰਘ ਸਾਹਿਬਾਂ ਨਾਲ ਬਣਾਉਂਦੇ ਰਹੇ। ਆ ਕੁਝ ਸਾਲਾਂ ਤੋਂ ਇਹੋ ਜਿਹਾ ਦੌਰ ਚੱਲਿਆ, ਸਿੰਘ ਸਾਹਿਬ ਨੇ ਕੌਮ ਨੂੰ ਟਿਕਾਉਣਾ ਹੁੰਦਾ, ਅਤੇ ਹੁਣ ਇਹੋ ਜਿਹਾ ਕੰਮ ਚੱਲਿਆ ਵੀ ਸਿੰਘ ਸਾਹਿਬ ਨੂੰ ਨਹੀਂ ਟਿਕਣ ਦਿੰਦੇ। ਜਦੋਂ ਕੋਈ ਸੰਕਲਪ ਕੀਤਾ, ਕਿਸੇ ਸਿੰਘ ਸਾਹਿਬ ਨਾਲ ਵਿਚਾਰ ਕੀਤੀ, ਸਿੰਘ ਸਾਹਿਬ ਦੀ ਬਦਲੀ ਹੁੰਦੀ ਰਹੀ। ਜਦੋਂ ਤੱਕ ਇਸ ਪਾਪ ਦਾ ਪ੍ਰਾਸ਼ਚਿਤ ਨਹੀਂ ਹੁੰਦਾ, ਉਦੋਂ ਤੱਕ ਸਿੱਖ ਕੌਮ ਦਾ ਕਲੰਕ ਨਹੀਂ ਧੋਤਾ ਜਾਣਾ, ਔਰ ਉਸ ਪਾਪ ਤੋਂ ਸਿੱਖਾਂ ਦਾ ਛੁਟਕਾਰਾ ਨਹੀਂ ਹੋਣਾ। ਜਦੋਂ ਤੱਕ ਇਸ ਪਾਪ ਦਾ ਪ੍ਰਾਸ਼ਚਿਤ ਨਹੀਂ ਹੁੰਦਾ, ਉਦੋਂ ਤੱਕ ਸਿੱਖ ਕੌਮ ਦੀ ਦਸ਼ਾ ਇਸੇ ਤਰ੍ਹਾਂ ਹੁੰਦੀ ਰਹਿਣੀ। ਸਿੰਘ ਸਾਹਿਬ ਬੈਠੇ ਹੈ ਤੇ ਵਧਾਤਾ ਦੇ ਹੱਥ ਵਿੱਚ, ਜੇ ਵਾਹਿਗੁਰੂ ਨੇ ਤੁਹਾਡਾ ਨੰਬਰ ਫੇਲ ਆ ਦਿੱਤਾ ਨਾ, ਤੇ ਸਭ ਤੋਂ ਪਹਿਲਾਂ ਅਕਾਲ ਤਖ਼ਤ ਤੇ ਅਖੰਡ ਪਾਠ ਸਾਹਿਬ ਰੱਖ ਕੇ ਇਹ ਜਿਹੜਾ ਸਿੱਖ ਫੌਜਾਂ ਵੱਲੋਂ ਪਾਪ ਹੋਇਆ ਨਾ, ਇਹਦਾ ਪ੍ਰਾਸ਼ਚਿਤ ਕਰਿਓ। ਬੋਲੇ ਸੋ ਨਿਹਾਲ। ਅੱਜ ਤੁਸੀਂ ਬਾਬਾ ਵੀਰ ਸਿੰਘ ਦੇ ਚਰਨਾਂ 'ਚ ਆਇਓ। ਇਹ ਹੈ ਭਾਈ ਦਇਆ ਸਿੰਘ ਸਾਹਿਬ ਦੀ ਟਕਸਾਲ। ਇਸ ਦਾ ਆਰੰਭ ਧੰਨ ਗੁਰੂ ਅੰਗਦ ਸਾਹਿਬ ਦੀ ਬਖਸ਼ਿਸ਼ ਨਾਲ ਹੋਇਆ। ਭਾਈ ਪਾਰੋ ਜੀ, ਜਿਨ੍ਹਾਂ ਦੀ ਬਾਂਸ 72 ਬ੍ਰਹਮ ਗਿਆਨੀ ਹੋਏ ਡੱਲੇ, ਉਹਨਾਂ ਦੇ ਪੋਤੇ ਪੜੋਤੇ ਸੀ ਭਾਈ ਦਇਆ ਸਿੰਘ, ਔਰ ਗੁਰੂ ਮਹਾਰਾਜ ਭਾਈ ਪਾਰੋ ਸਾਹਿਬ ਨੂੰ ਗੁਰੂ ਅਮਰਦਾਸ ਜੀ ਆਪਣੀ ਗੱਦੀ ਬਖਸ਼ਦੇ ਸਨ ਕਿ ਭਾਈ ਜੇਠੇ ਦੀ ਉਮਰ ਨੇ, ਤੁਸੀਂ ਬੈਠੋ, ਸੇਵਾ ਤੁਹਾਡੀ ਦੋਹਾਂ ਦੀ ਮਹਾਨ ਹੈ। ਕਹਿਣ ਲੱਗੇ, ਮਹਾਰਾਜ, ਇਹਨਾਂ ਤਖਤਾਂ 'ਤੇ ਆਪ ਹੀ ਸੁਭਾਏਮਾਨ ਸੋਹਣੇ ਲੱਗਦੇ ਹੋ, ਮੈਂ ਗੁਰੂ ਬਣਨਾ, ਸਿੱਖ ਬਣਨਾ ਪਸੰਦ ਕਰਦਾ, ਜਿਹਨੂੰ ਪਰਮ ਹੰਸ ਦਾ ਖਿਤਾਬ ਦਿੱਤਾ। ਇਹ ਇਤਨੀਆਂ ਪੁਸ਼ਤਾਂ ਸੇਵਾ ਕਰਕੇ ਭਾਈ ਦਇਆ ਸਿੰਘ ਜੀ ਨੂੰ ਸਾਧ ਸੰਗਤ ਜੀ ਇਹ ਮਾਣ ਮਿਲਿਆ, ਔਰ ਭਾਈ ਦਇਆ ਸਿੰਘ ਧਰਮ ਸਿੰਘ ਜੀ ਨੇ ਆਪਣੀ ਪ੍ਰੀਤੀ ਹਜ਼ੂਰ ਸਾਹਿਬ ਤੱਕ ਦਸਮ ਪਾਤਸ਼ਾਹ ਦੇ ਨਾਲ ਨਿਭਾਈ, ਗੱਜ ਕੇ ਬੋਲੋ, ਔਰ ਪੰਥਕ ਕਿਰਿਆ ਦੇ ਜਥੇਦਾਰ ਬਣੇ। ਭਾਈ ਦਇਆ ਸਿੰਘ ਤੋਂ ਬਾਬਾ ਸੋਭਾ ਸਿੰਘ ਜੀ ਨੇ ਬਖਸ਼ਿਸ਼ ਲਈ। ਬਾਬਾ ਸੋਭਾ ਸਿੰਘ, ਬਾਬਾ ਸਾਹਿਬ ਸਿੰਘ ਬੇਦੀ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਪ ਰਾਜਗੱਦੀ ਦਾ ਤਿਲਕ ਬਖਸ਼ਿਸ਼ ਕੀਤਾ ਸੀ। ਉਹਨਾਂ ਤੋਂ ਬਾਅਦ ਬਾਬਾ ਭਾਗ ਸਿੰਘ ਪੁਰੀ ਵਾਲੇ, ਬਾਬਾ ਸਾਹਿਬ ਦਿੱਤਾ ਜੀ ਦੀ ਪ੍ਰੇਰਨਾ ਨਾਲ ਬਾਬਾ ਵੀਰ ਸਿੰਘ ਬਾਬਾ ਭਾਗ ਸਿੰਘ ਦੀ ਸ਼ਰਨ ਵਿੱਚ ਗਏ ਸੀ, ਮਾਲੂਵਾਲ ਵਾਲੇ ਮਹਾਂਪੁਰਖ ਨੂੰ। ਔਰ ਬਾਬਾ ਭਾਗ ਸਿੰਘ ਨੇ ਬਾਬਾ ਸਾਹਿਬ ਸਿੰਘ ਬੇਦੀ ਦੀ ਸ਼ਰਨ ਵਿੱਚ ਬਾਬਾ ਵੀਰ ਸਿੰਘ ਜੀ ਨੂੰ ਭੇਜਿਆ ਸੀ। ਉਹਨਾਂ ਦੇ ਹੁਕਮ ਨਾਲੇ ਬਾਬਾ ਵੀਰ ਸਿੰਘ ਜੀ ਮਹਾਰਾਜ ਨਰੰਗਾਬਾਦ ਆਏ, ਅਤੇ ਗੁਰੂ ਕਾ ਲੰਗਰ ਤੇ ਗੁਰਸਿੱਖੀ ਦਾ ਪ੍ਰਚਾਰ ਸ਼ੁਰੂ ਕੀਤਾ। ਨਾਲ ਵਰ ਦਿੱਤਾ ਸੀ ਕਿ ਅੱਖੜ ਮਾਝੇ ਨੂੰ ਤੁਸੀਂ ਨੱਥ ਪਾਓ। ਗੱਜ ਕੇ ਬੋਲੋ। ਜਿਨ੍ਹਾਂ ਦੇ ਲੰਗਰ ਵਿੱਚ 700 ਮਣ ਆਟਾ, 280 ਮਣ ਦਾਲ, 7 ਮਣ ਲੂਣ ਰੋਜ਼ ਵਰਤ ਹੁੰਦਾ ਰਹੇ। ਮਹਾਰਾਜਾ ਰਣਜੀਤ ਸਿੰਘ ਫੌਜਾਂ ਸਮੇਤ ਲੰਗਰ ਛਕਦੇ ਰਹੇ ਔਰ ਮਹਾਰਾਜ ਦਾ ਹੁਕਮ ਸੀ ਉਨੇ ਵਾਲਿਆਂ ਦਾ ਕਾਣੇ ਤੋਂ ਕਾਣੀ ਕੌਡੀ ਨਹੀਂ ਲੈਣੀ। ਜਗੀਰ ਵੀ ਨਹੀਂ ਸੀ ਲਈ ਪਰ ਲੰਗਰ 'ਚ ਕਦੀ ਤੋਟ ਨਾ ਸਨ। ਐਸੇ ਰਾਜ ਰਿਸ਼ੀ ਮਹਾਂਪੁਰਖ ਉਹਨਾਂ ਦਾ ਇਹ ਜਨਮ ਨਗਰ ਹੈ। ਅੱਜ ਜਥੇਦਾਰ ਜੀ ਤੁਸੀਂ ਇੱਥੋਂ ਆਸ਼ੀਰਵਾਦ ਲੈ ਕੇ ਜਾਓ। ਸਮਾਗਮ ਤੋਂ ਬਾਅਦ ਬਾਬਾ ਜੀ ਦੇ ਜਨਮ ਸਥਾਨ 'ਤੇ ਨਮਸਕਾਰ ਕਰਕੇ ਅਤੇ ਆਸ਼ੀਰਵਾਦ ਲੈ ਕੇ ਜਾਓ। ਬਾਬਾ ਜੀ ਦਾ ਥਾਪੜਾ ਤੁਹਾਡੇ ਸਿਰ 'ਤੇ ਹੋ ਗਿਆ, ਫਿਰ ਆਪੇ ਹੀ ਪੌਂ 12 ਗੱਜ ਕੇ ਬੋਲੋ। ਪੌਂ 12 ਤਾਂ ਉਹਨਾਂ ਨੇ ਕਰਨੀਆਂ ਨਾ, ਮਹਾਂਪੁਰਖਾਂ ਦਾ ਜਿਨ੍ਹਾਂ ਦੇ ਸਿਰ 'ਤੇ ਹੱਥ ਹੋ ਜਾਏ ਫਿਰ ਬਖਸ਼ੇ ਬਖਸ਼ ਬਖਸ਼ੇ ਬਖਸ਼। ਸੋ ਸਾਧ ਸੰਗਤ ਜੀਓ, ਅੱਜ ਸਤਿਗੁਰੂ ਜੀ ਦੀ ਮਹਾਨ ਕਿਰਪਾ, ਅੱਜ ਅਸੀਂ ਰਾਜ ਰਿਸ਼ੀ ਮਹਾਂਪੁਰਖ ਦੇ ਜਨਮ ਨਗਰ ਜਿਹਨੂੰ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਪਵਿੱਤਰ ਕੀਤਾ, ਇਸੇ ਸੰਪਰਦਾ ਵਿੱਚ ਬਾਬਾ ਖੁਦਾਲ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਪੁਲਿਸ ਦੀ ਥਾਣੇਦਾਰੀ ਨੂੰ ਤਿਆਗਿਆ। ਕਰਨਾਲ ਦੇ ਨਾਲ ਹੀ ਸ਼ਾਮਗੜ੍ਹ ਪਿੰਡ ਹੈ, ਕੁਰੜੀ ਥਾਣੇ 'ਚ ਰਹੇ। ਜਿਸ ਦਿਨ ਬਾਬਾ ਜੀ ਦਾ ਜਨਮ ਹੋਇਆ ਨਾ, ਜਿਹੜੀ ਰਾਤ, ਉਸ ਦਿਨ ਵੀ ਬਹੁਤ ਵੱਡਾ ਡਾਕਾ ਉਸ ਨਗਰ ਵਿੱਚ ਪਿਆ ਸੀ। ਘਰ ਦੇ ਵੀ ਜੰਦਾ ਲਾ ਕੇ ਚਲ ਗਏ ਪਰ ਪਿੰਡ ਵੀ ਦੌੜ ਗਿਆ ਸੀ, ਪਰ ਉਹ ਜੰਦਾ ਤੋੜਦੇ ਰਹੇ, ਜੰਦਾ ਨਾ ਟੁੱਟੇ। ਕੁੰਡਾ ਪਟਦੇ ਰਹੇ, ਕੁੰਡਾ ਨਹੀਂ ਪਟ, ਦਰਵਾਜ਼ੇ ਪੁੱਟਦੇ ਰਹੇ, ਦਰਵਾਜ਼ਾ ਨਾ। ਫਿਰ ਅਨੁਭਵ ਕੀਤਾ ਕਿ ਬਾਲਕ ਕੋਈ ਬਹੁਤ ਵੱਡਾ ਸ਼ਕਤੀਸ਼ਾਲੀ। ਜਦੋਂ ਆਪ ਜੀ ਥਾਣੇਦਾਰ ਬਣੇ, ਚੋਰਾਂ ਡਾਕੂਆਂ ਨੂੰ ਨੱਥ ਪਾਈ ਸੀ। ਹਾਲੇ ਵੀ ਉਸ ਇਲਾਕੇ 'ਚ ਚੋਰੀ ਬੜੀ ਘੱਟ। ਬਾਬਾ ਖਲਾਸ, ਜਦੋਂ ਬਾਬਾ ਵੀਰ ਸਿੰਘ ਮਹਾਰਾਜ ਦਾ ਡੇਰਾ ਉੱਥੇ ਗਿਆ, ਨਾਂ ਜਸਵੰਤ ਸਿੰਘ ਸੀ, ਸਰਦਾਰ ਨੱਥਾ ਸਿੰਘ ਜੋ ਉਹਨਾਂ ਦੇ ਪਿਤਾ ਸੀ, ਕਹਿਣ ਲੱਗੇ ਮਹਾਰਾਜ ਆਪ ਜੀ ਵਰਗੇ ਹੋਰ ਬ੍ਰਹਮ ਗਿਆਨੀ ਇਸ ਇਲਾਕੇ 'ਚ? ਕਹਿਣ ਲੱਗੇ ਤੇਰੇ ਪੁੱਤ ਨੂੰ ਬਣਾ ਦਿੰਦੇ ਹਾਂ, ਦੂਜੇ ਦਾ ਪੁੱਤ ਸਾਧ ਹੋਵੇ, ਦੂਏ ਦੇ ਘਰ ਅੱਗ ਲੱਗੇ, ਬਸੰਤਰ ਆਪਣੇ ਲੱਗੇ ਅੱਗ ਹੁੰਦੀ, ਆਪਣਾ ਪੁੱਤ ਸਾਧ ਬਣਾ। ਕਹਿੰਦੇ ਮਹਾਰਾਜ ਮੈਨੂੰ ਮਨਜ਼ੂਰ ਹੈ। ਕਹਿਣ ਲੱਗੇ ਇਹਨੂੰ ਪੁੱਛ ਲਓ। ਕਹਿੰਦੇ ਜੀ ਹਾਲੇ ਤਾਜ਼ੀ ਥਾਣੇਦਾਰੀ, ਤਾਜ਼ਾ ਵਿਆਹ। ਕਹਿੰਦੇ ਚੰਗਾ, ਜਿਹੜੇ ਸਿਰ ਤੋਂ ਫੜ ਕੇ ਖਿੱਚਾਂਗੇ ਫਿਰ ਆਵੇਂਗਾ। 6 ਮਹੀਨੇ ਫਿਰ ਸਿਰ ਦੁਖਦਾ ਰਿਹਾ ਅਤੇ ਘਰੋਂ ਬੀਬੀ ਨੂੰ ਕਹਿਣ ਲੱਗੇ, ਚੰਦ ਕੌਰ ਨੂੰ ਸਿਰ ਦੁਖਦਾ। ਕਹਿੰਦੇ ਬਾਬਾ ਜੀ ਬਚਨ ਕਰ ਗਏ ਸੀ। ਫਿਰ ਊਨਾ ਸਾਹਿਬ ਜਾਣਾ ਪਿਆ ਸੀ, 125,000 ਫਿਰ ਜਪਜੀ ਸਾਹਿਬ ਦਾ ਪਾਠ ਕੀਤਾ, ਵਧੇ ਅਵਸਥਾ ਹੋ ਗਈ ਸੀ। ਫਿਰ ਮਹਾਰਾਜ ਨੇ ਕਿਹਾ ਜਾਓ ਜਿੱਥੇ ਅਫਗਾਨਿਸਤਾਨ ਅੱਜ ਰੌਲਾ ਪੈ ਰਿਹਾ ਨਾ, ਤੀਸਰੇ ਮਹਾਂਯੁੱਧ ਦਾ ਬਿਗਲ ਵੱਜਣ ਲੱਗਿਆ, ਜਿੱਥੇ ਲਦੇਣ ਲਦੇਣ ਹੋ ਰਹੀ, ਇਸ ਖੂਨ ਖਾਰ ਧਰਤੀ ਵਿੱਚ ਬਾਬਾ ਖੁਦਾਲ ਸਿੰਘ ਜੀ ਮਹਾਰਾਜ ਨੂੰ ਸਿੱਖੀ ਦਾ ਪ੍ਰਚਾਰ ਕਰਨ ਲਈ ਭੇਜਿਆ ਸੀ। ਜਿੱਥੇ ਗਿੱਟਾ ਕੋਈ ਨੰਗਾ ਕਰਕੇ ਨਹੀਂ ਤੁਰ ਸਕਦਾ ਅਤੇ ਬੁਰਕੇ ਬਿਨਾਂ ਨਹੀਂ ਕੋਈ ਤੁਰ ਸਕਦਾ, ਇਹਨੀ ਦੂਏ ਨੂੰ ਕੀ ਬਖਸ਼ਣਾ। 150 ਲੜਕੀ ਜਿਹੜੀ ਨੌਕਰੀ ਕਰਦੀ ਸੀ, ਬੁਰਕਾ ਨਹੀਂ ਸੀ ਪਾਉਂਦੀ, ਗੋਲੀਆਂ ਨਾਲ ਉਡਾ ਦਿੱਤੀ ਹੈ ਇਹਨਾਂ ਤਾਲੂਆਂ ਨਾਲ, ਕਿ ਬੁਰਕਾ ਕਿਉਂ ਨਹੀਂ ਪਾਉਂਦੀ, ਨੌਕਰੀ ਨਹੀਂ ਕਰ ਸਕਦੀ ਮੁਸਲਮਾਨ ਲੜਕੀ। ਉਸ ਧਰਤੀ ਵਿੱਚ ਜਾ ਕੇ ਬਾਬਾ ਜਸਵੰਤ ਸਿੰਘ, ਉੱਥੇ ਜਾ ਕੇ ਮੈਂ ਖੁਦ ਖਦਾ ਔਰ ਨਾਲ ਸੇਵਕ ਗੁਲਾਬ ਸਿੰਘ ਮੁਹੰਮਦ ਸਾਹਿਬ ਟਹਿਲ ਸਿੰਘ, ਇਹ ਹਜ਼ਰਤ ਅਲੀ ਉਨੀ ਕਹੋ, ਸਾਡੇ ਪੈਗੰਬਰਾਂ ਦਾ ਸੰਗ ਉਤਾਰ ਦੇ, ਪੱਥਰ ਮਾਰ ਕੇ ਮਾਰ ਦੇ ਔਰ ਅਲਫ ਨੰਗੇ ਘੁੰਮਦੇ। ਜੇਲੇ ਸਾਧ ਸਿੰਘ ਜੀ ਆਏ, ਬਾਹਾਂ ਐਂ ਖੜੀਆਂ, ਉਹ ਚਰਨੀ ਡਿੱਗਣਾ, ਕਹਿੰਦੇ ਮੰਨਦੇ ਹੋ ਖੁਦਾ? ਕਹਿੰਦੇ ਹਾਂ। ਉੱਥੋਂ ਖੁਦ ਖੁਦਾ ਕਹਿਣ ਲੱਗੇ, ਕਹਿਣ ਲੱਗੇ ਸਾਡੇ ਨਾਲ ਭੋਜਨ ਖਾਓ। ਹੁਣ ਇਹ ਲੋਕ ਸ਼ਰਾਰਤ ਤਾਂ ਕਰਦੇ ਨਾ, ਕਹਿੰਦੇ ਲਿਆਓ ਭਾਈ ਗਾਂ ਦਾ ਮਾਸ ਲੈ, ਮਹਾਂਪੁਰਖਾਂ ਨੇ ਚੀਤਾ ਕੀਤਾ, ਉਹ ਹੱਥ ਧੋ ਕੇ ਨਾ ਛਿੱਟੇ ਮਾਰ। ਕਹਿੰਦੇ ਇਹ ਕੀ? ਕਹਿੰਦੇ ਮੁਸਲਮਾਨ ਜਿਹੜੇ ਭੋਜਨ ਖਾਂਦੇ ਨਾ, ਲੋਟੇ ਦੇ ਪਾਣੀ ਨਾ ਪੰਛਨਾਨਾ ਕਰਕੇ ਬੁਜੂ ਕਰਦੇ ਫਿਰ ਭੋਜਨ ਖਾਂਦੇ, ਉਹ ਹੁੰਦਾ ਘੁਮਾਰ ਦਾ ਬਣਾਇਆ ਇੱਕ ਲੋਟਾ ਜਾਂ ਕਿਸੇ ਠਠਿਆਰ ਦਾ, ਇਹ ਸਰੀਰ ਰੱਬ ਦਾ ਲੋਟਾ ਬਣਾਇਆ, ਇਹਦੇ 'ਚੋਂ ਨਿਕਲਿਆ ਪਾਣੀ, ਉਹਦੇ ਨਾਲ ਹੱਥ ਧੋਤੇ। ਜਿਵੇਂ ਉਹਨੇ ਗਾਂ ਦਾ ਮਾਸ ਲਿਆ ਕੇ ਮਤਲਬ ਮਸ਼ਕ ਦਿੱਤੀ, ਬਾਬਾ ਜੀ ਨੇ ਉਹੋ ਜਿਹਾ ਉਤਰ ਦਿੱਤਾ, ਬਹੁਤ ਸ਼ਰਮਿੰਦੇ। ਫਿਰ ਕਹਿਣ ਲੱਗੇ ਅਖੇ ਦੇਗਾ ਚੌਲਾਂ ਨੂੰ ਦੇ। ਕਹਿੰਦੇ ਸਾਹ ਚੌਲ ਬਣਾਏ, ਇੱਕ ਇੱਕ ਚੌਲ ਦਾ ਇੱਕ ਇੱਕ ਸੂਰ ਦਾ ਬੱਚਾ ਬਣ ਬਣ ਕੇ ਦੇਗਾਂ 'ਚੋਂ ਨਿਕਲਣ ਲੱਗ, ਸਾਰਾ ਕਾਬਲ ਭਰ ਗਿਆ, ਸੁਲਿਆਂ ਦੀਆਂ ਸੁਥਣਾਂ 'ਚ ਵੀ ਉਹ ਚੜ੍ਹੇ ਫਿਰਨ। ਕਹਿਣ ਲਾਹੌਲ ਬਿਲਾਏ, ਕਿੱਧਰੋਂ ਕਿਆਮਤ ਆ ਗਈ। ਕਹਿੰਦੇ ਮੰਨਦੇ ਖੁਦਾ? ਮਿੰਤ ਮੰਨਣਾ ਸੀ, ਡੰਡੇ ਵਾਲਾ ਮਨਾ ਲੈਂਦਾ, ਡੰਡੇ ਵਾਲਾ ਮਿੰਤ ਮਨਾਉਂਦਾ, ਉਹੋ ਆਕਾਸ਼ ਚੋਂ ਵਰਖਾ ਹੁੰਦੀ ਹੈ ਜਿਹਨਾਂ ਫਸਲ ਹੁੰਦੀ ਹੈ, ਜਿਹੜੇ ਬਹੁਤੇ ਭੂਤਰ ਜਾਣ ਉਸੇ ਆਕਾਸ਼ ਚੋਂ ਰੱਬ ਕਾਕੜੇ ਸੁੱਟ ਕੇ ਹਨ ਤਬਾਹ ਵੀ ਕਰ ਜਾਂਦਾ, ਗੱਜ ਕੇ ਬੋਲੋ ਕਾਕੜੇ ਵੀ ਤਾਂ ਉਹੀ ਸੁੱਟਦਾ ਨਾ। ਉਹੋ ਹੀ ਅਸੀਂ ਬਖਸ਼ਿੰਦ ਦਾਤਾ ਤਾਂ ਚੇਤੇ ਰੱਖਦੇ ਵੀ ਬਖਸ਼ ਦੇਣਾ, ਇਹ ਵੀ ਚੇਤੇ ਰੱਖਿਆ ਕਰੋ ਡੰਡ ਦਾਤਾ ਵੀ ਪਰਮੇਸ਼ਰ ਹੈ, ਡੰਡ ਵੀ ਉਹ ਦਿੰਦਾ, ਉਹਦੇ ਡੰਡ ਨੂੰ ਜਿਹੜਾ ਚੇਤੇ ਰੱਖਦਾ ਉਹ ਕਰਮ ਕਰਦਾ ਹੀ ਨਹੀਂ। ਸੋ ਸਾਧ ਸੰਗਤ ਜੀ, ਉਹ ਛਾ ਦੌਲਾ ਨੇ ਛੇਵੇਂ ਪਾਤਸ਼ਾਹ ਨੂੰ ਪੁੱਛਿਆ ਸੀ ਤੁਸੀਂ ਸ਼ਾਸਤਰ ਧਾਰ ਲੈ। ਮਹਾਰਾਜ ਕਹਿਣ ਲੱਗੇ ਜਿਹੜੇ ਗੁੰਡੇ ਹੈ ਉਹ ਬਿਨਾਂ ਸ਼ਾਸਤਰ ਤੋਂ ਕਾਬੂ ਨਹੀਂ ਆਉਂਦੇ, ਗੱਜ ਕੇ ਬੋਲੋ ਇਸ ਕਰਕੇ ਜ਼ਰੂਰੀ। ਇੱਕ ਨਾਲ ਪੀਰਾਂ ਦੀ ਪੀਰੀ, ਇੱਕ ਨਾਲ ਮੀਰਾਂ ਦੀ ਮੀਰੀ ਖੋਲਣ। ਸੋ ਸਾਧ ਸਿੰਘ ਫਿਰ ਕਹਿੰਦੇ ਨਵਾਜ਼ ਪੜ੍ਹੋ। ਸਾਧ ਸਿੰਘ ਜੀ ਕਹਿੰਦੇ ਪੜ੍ਹ ਲੈਂਦੇ ਹਾਂ, ਮਸੀਤ ਚੱਲ ਗਿਆ, ਮਸੀਤ ਦੇ ਸੱਤ ਗੇੜੇ ਦੁਆਏ। ਉਹ ਜਿਹੜੀ ਮਸੀਤ ਆ ਨਾ ਉਹ ਅਫਗਾਨਿਸਤਾਨ 'ਚ ਬਾਬਾ ਖੁਦਾਲ ਸਿੰਘ ਜੀ ਮਹਾਰਾਜ ਦਾ ਗੁਰਦੁਆਰਾ ਬਣੇ। ਬੁੱਧ ਦੇ ਬੁੱਤ ਤਾਂ ਭੰਨ ਦਿੱਤੇ ਪਰ ਬਾਬਾ ਖੁਦਾਲ ਸਿੰਘ ਦੀ ਮਸੀਤ 'ਚ ਪਠਾਨ ਹਾਲੇ ਵੀ ਜੋਤਾਂ ਜਗਾਉਂਦੇ ਆ, ਗੱਜ ਕੇ ਬੋਲੋ। ਬੁੱਧ ਦੇ ਬੁੱਤ ਤਾਂ ਭੰਨ ਦਿੱਤੇ ਪਰ ਬਾਬਾ ਖੁਦਾਲ ਸਿੰਘ ਦੀ ਮਸੀਤ ਹਾਲੇ ਵੀ ਗੁਰਦੁਆਰਾ ਬਣੀ ਖੜੀ, ਕਿਉਂਕਿ ਜਲਵਾ ਦਿਸਦਾ। ਸੋ ਸਾਧ ਸਿੰਘ ਜੀ ਬਾਬਾ ਮਹਾਰਾਜ ਸਿੰਘ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਸਭ ਤੋਂ ਪਹਿਲਾਂ ਆਜ਼ਾਦੀ ਦਾ ਮਾਰੂ ਬਿਗਲ ਵਜਾਇਆ। ਇਸ ਬੋਧੀਆਂ ਦੇ ਧੋਤੀਆਂ ਵਾਲੇ ਕਦੀ ਕਿਸੇ ਦਾ ਨਾਂ ਲੈਂਦੇ ਸੀ ਕਦੇ ਕਿਸੇ ਦਾ, 1857 'ਚ ਸਾਨੂੰ ਆਜ਼ਾਦੀ ਮਿਲ ਜਾਣੀ ਸੀ। ਜਿਸ ਵੇਲੇ ਸਾਧ ਸੰਗਤ ਜੀ 1849 ਵਿੱਚ ਬਾਬਾ ਜੀ ਦੀ ਗ੍ਰਿਫਤਾਰੀ ਹੋਈ ਹੈ 26 ਜਨਵਰੀ ਨੂੰ, ਔਰ ਸਾਧ ਸੰਗਤ ਜੀ 5 ਜੁਲਾਈ 1856 ਨੂੰ ਸਿੰਘਾਪੁਰ ਦੀ ਜੇਲ੍ਹ ਵਿੱਚ ਬਾਬਾ ਜੀ ਨੇ ਸ਼ਹੀਦੀ ਦਿੱਤੀ ਹੈ। ਇਹ ਮੋਟੀਆਂ ਢਿੱਡਾਂ ਵਾਲੇ ਅਤੇ ਬੋਧੀਆਂ ਅਤੇ ਜਿਹੜੇ ਲਾਂਗੜਾ ਵਾਲੇ ਹਨ ਇਹਨਾਂ ਦੇ ਮੂੰਹਾਂ ਨੂੰ ਉਦਣ ਦੇ ਸਵਾ ਮਨ ਦੇ ਜੰਦੇ ਲੱਗ ਗਏ। ਸਭ ਤੋਂ ਪਹਿਲਾਂ ਆਜ਼ਾਦੀ ਦਾ ਮਾਰੂ ਬਿਗਲ ਭਾਈ ਦਇਆ ਸਿੰਘ ਦੀ ਸੰਪਰਦਾ ਦੇ ਮਹਾਂਪੁਰਖ ਬਾਬਾ ਮਹਾਰਾਜ ਸਿੰਘ ਨਿਰੰਗਾਬਾਦ ਨੇ ਵਜਾਇਆ। ਹੁਣ ਭਾਰਤ ਸਰਕਾਰ ਨੂੰ ਸਭ ਤੋਂ ਪਹਿਲਾਂ ਆਜ਼ਾਦੀ ਦੇ ਮੁੱਢਲੇ ਸ਼ਹੀਦ ਕਰਾਰ ਦੇਣਾ ਹੀ ਪਿਆ। ਇਹ ਬਾਬਾ ਵੀਰ ਸਿੰਘ ਜੀ ਮਹਾਰਾਜ ਤੋਂ ਬਖਸ਼ਾਂ ਲਈਆਂ। ਜਦੋਂ ਰਾਣਾ ਜਿੰਦਾ ਨੇ ਆ ਕੇ ਬੇਨਤੀ ਕੀਤੀ ਸੀ ਮਹਾਰਾਜ ਤੁਹਾਡੇ ਬਿਨਾਂ ਹੁਣ ਕੋਈ ਬਾਂਹ ਫੜਨ ਵਾਲਾ ਨਹੀਂ, ਤੇ ਗੁਰੂ ਰਾਮਦਾਸ ਦੇ ਦਰਬਾਰ ਅੰਮ੍ਰਿਤਸਰ ਸਾਹਿਬ ਜਾ ਕੇ ਬਾਬਾ ਮਹਾਰਾਜ ਸਿੰਘ ਨੇ ਪਰਕਰਮਾਂ ਦੀ ਪਵਿੱਤਰ ਰਾਖ ਮੱਥੇ ਨੂੰ ਲਾ ਕੇ ਪਰਣ ਕੀਤਾ ਸੀ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਤੇਰੇ ਚਰਨਾਂ ਦੀ ਧੂੜ ਮੱਥੇ ਨੂੰ ਲਾ ਕੇ ਪ੍ਰਤਿਗਿਆ ਕਰਦਾ ਹਾਂ ਕਿ ਆਪਣੇ ਪਿਆਰੇ ਪੰਜਾਬ ਵਿੱਚ ਅੰਗਰੇਜ਼ ਦਾ ਪੈਰ ਨਹੀਂ ਪੈਣ ਦਿਆਂਗਾ, ਇੱਥੇ ਬਸ ਨਹੀਂ ਸਮੁੰਦਰੋਂ ਪਾਰ ਹਿੰਦੁਸਤਾਨ 'ਚੋਂ ਇਹਦੀ ਜੁੱਲੀ ਸੁਟਾਂਗਾ, ਔਰ ਹਥਿਆਰ ਨਹੀਂ ਸੁਟਾਂਗਾ, ਸਿਰ ਨਹੀਂ ਝੁਕਾਵਾਂਗਾ, ਈਨ ਨਹੀਂ ਮੰਨਾਂਗਾ, ਸਵਾਸਾਂ ਤੱਕ ਧਰਮ ਯੁੱਧ ਲੜਦਾ ਸ਼ਹੀਦੀ ਪ੍ਰਾਪਤ ਕਰਾਂਗਾ, ਵੱਡਿਆਂ ਦੇ ਨਾਂ ਦੀ ਲਾਜ ਨਿਭਾਵਾਂਗਾ, ਗੁਰੂ ਪੰਥ ਦਾ ਦਾਸ ਮਹਾਰਾਜ ਸਿੰਘ ਨਿਰੰਗਾਬਾਦ। ਗੱਜ ਕੇ ਬੋਲੋ। ਫਿਰ ਉਹਨਾਂ ਮਹਾਂਪੁਰਖਾਂ ਤੋਂ ਬਾਅਦ ਬਾਬਾ ਰਾਮ ਸਿੰਘ ਜਿਨ੍ਹਾਂ ਨੂੰ ਅੰਗਰੇਜ਼ ਗ੍ਰਿਫਤਾਰ ਕਰਨਾ ਚਾਹੁੰਦੇ ਰਹੇ ਕਰ ਨਾ ਸਕੇ, ਇਸ ਕਰਕੇ ਉਹਨੂੰ ਬਰਗਤ ਕਹਿੰਦੇ, ਵਿਚਰਦੇ ਰਹਿੰਦੇ ਸੀ। ਉਹਨਾਂ ਤੋਂ ਬਾਅਦ ਬਾਬਾ ਕਰਮ ਸਿੰਘ ਜੀ ਮਹਾਰਾਜ, ਹੋਤੀ ਮਰਦਾਨ ਵਾਲੇ ਮਹਾਂਪੁਰਖ, ਜਿਹੜੇ 1857 ਦੇ ਗਦਰ ਵਿੱਚ ਲੋਕ ਤਾਂ ਲੁੱਟਾਂ ਕੇ ਸੁੱਟਾਂ ਉਹ ਰੱਖਿਆ ਕਰਦੇ ਰਹੇ। ਉਹਨਾਂ ਤੋਂ ਬਖਸ਼ਿਸ਼ ਪ੍ਰਾਪਤ ਕੀਤੀ ਬਾਬਾ ਆਇਆ ਸਿੰਘ ਜੀ ਮਹਾਰਾਜ, ਬਾਬਾ ਅਤਰ ਸਿੰਘ ਜੀ ਮਹਾਰਾਜ ਰੇਰੂ ਸਾਹਿਬ ਵਾਲੇ, ਉਹਨਾਂ ਤੋਂ ਰਾੜਾ ਸਾਹਿਬ, ਔਰ ਬਾਬਾ ਜਵਾਲਾ ਸਿੰਘ ਮਹਾਰਾਜ ਤੋਂ ਬਾਬਾ ਮਾਝਾ ਸਿੰਘ, ਬਾਬਾ ਜਵਾਲਾ ਸਿੰਘ ਹਰਖੋਵਾਲ, ਔਰ ਬਾਬਾ ਕਰਮ ਸਿੰਘ ਤੋਂ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜਿਆਨ ਵਾਲੇ, ਜਿਹਨਾਂ ਤੋਂ ਬਖਸ਼ਿਸ਼ ਪ੍ਰਾਪਤ ਕੀਤੀ ਸ਼੍ਰੀਮਾਨ ਬਾਬਾ ਦਲੇਲ ਸਿੰਘ ਜੀ ਬਰਗਤ। ਬਰਗਤ ਨਾਂ ਨਹੀਂ ਰਖਾਇਆ, ਸਾਰੀ ਜ਼ਿੰਦਗੀ ਬਰਗਤ ਪੁਣਾ ਕਰਕੇ ਵਿਖਾਵਾ। ਗੱਜ ਕੇ ਬੋਲੋ। ਇਹ ਹਨ ਮਹਾਂਪੁਰਖਾਂ ਦੀਆਂ ਬਖਸ਼ਿਸ਼ਾਂ। ਸਾਧ ਸੰਗਤ ਜੀ ਇਤਨੀ ਵੱਡੀ ਦੇਣ ਸੰਤ ਬਾਬਾ ਅਤਰ ਸਿੰਘ ਮਸਤੂਆਂ ਨੇ, ਸੰਤ ਬਾਬਾ ਅਤਰ ਸਿੰਘ ਰੇਰੂ ਸਾਹਿਬ, ਸੰਤ ਬਾਬਾ ਅਤਰ ਸਿੰਘ ਅਤਲੇ ਵਾਲੇ, ਸੰਤ ਬਾਬਾ ਅਤਰ ਸਿੰਘ ਘੁਣਸਾਂ ਵਾਲੇ, ਇਹ ਬੜੀਆਂ ਬੜੀਆਂ ਮਹਾਨ ਪੰਡਿਤ ਪ੍ਰੇਮ ਸਿੰਘ ਜੀ ਮਹਾਰਾਜ, ਸਿੱਖ ਹਿਸਟੋਰੀਅਨ, ਔਰ ਸਾਧ ਸਿੰਘ, ਕਿੰਨੇ ਕੁ ਮਹਾਂਪੁਰਖਾਂ ਦੇ ਨਾਂ ਗਿਣੀਏ ਜੋ ਇਸ ਸੰਪਰਦਾ ਵਿੱਚ ਪੈਦਾ ਹੋਏ, ਜਿਨ੍ਹਾਂ ਨੇ ਬੜੀ ਬੜੀ ਮਹਾਨ ਕਿਰਪਾ ਕੀਤੀ। ਗਿਆਨੀ ਠਾਕਰ ਸਿੰਘ ਜੀ ਨੇ ਸਿੱਖ ਇਤਿਹਾਸ ਲਿਖਿਆ, ਬੜੇ ਬੜੇ ਵਿਦਵਾਨ ਸਾਧ ਸੰਗਤ ਜੀ, ਇਹਨਾਂ ਮਹਾਂਪੁਰਖਾਂ ਦੀ ਕਿਰਪਾ। ਅੱਜ ਬਾਬਾ ਦਵਿੰਦਰ ਸਿੰਘ ਜਿਨ੍ਹਾਂ ਨੇ ਇਸ ਸੰਪਰਦਾ ਦੇ ਵਿੱਚੋਂ ਇਹ ਵਿਦਿਆ ਲਈ ਮਾਣ ਲਿਆ, ਆ ਮਾਝੇ ਦੀ ਧਰਤੀ ਵਿੱਚ ਸਾਧ ਜਿਹੜਾ ਦੀਵਾ ਬੁੱਝ ਰਿਹਾ ਸੀ ਨਾ, ਉਹ ਚ ਤੇਲ ਪਾ ਦਿੱਤਾ। ਕਹਿੰਦੇ ਬੁੜਤ ਕੋ ਜੈਸੇ ਬੇੜੀ ਮਿਲਤ, ਜੈਸੇ ਡੁੱਬਦੇ ਨੂੰ ਬੇੜੀ ਮਿਲ ਜਾਣ, ਉਹ ਡੁੱਬਣ ਤੋਂ ਬਚ ਜਾਂਦਾ। ਬੂਝਤ ਦੀਪਕ ਮਿਲਤ ਤਿਲਤ, ਬੁਝਦੇ ਦੀਵੇ ਵਿੱਚ ਤੇਲ ਪੈ ਜਾਏ ਉਹ ਬੁਝਣ ਤੋਂ ਬਚ ਜਾਂਦਾ। ਅੱਜ ਸਿੱਖੀ ਦਾ ਦੀਵਾ ਸਿਧਾਂਤਾਂ ਤੋਂ ਹੀਣਾ ਹੋਣ ਦੇ ਕਾਰਨ ਪ੍ਰੇਮ ਦਾ ਤੇਲ ਮੁੱਕ ਰਿਹਾ ਸੀ, ਭਗਤੀ ਦੀਆਂ ਬੱਟੀਆਂ ਸੜ ਚੁੱਕੀਆਂ ਸਨ, ਗਿਆਨ ਦੀ ਤੀਲ ਲਾਉਣ ਦੀ ਲੋੜ ਸੀ, ਤੇਲ ਨਾਲ ਭਰਨ ਦੀ ਲੋੜ ਸੀ। ਇਹ ਮਹਾਂਪੁਰਸ਼ਾਂ ਨਾਲ ਜਿਹੜੇ ਸਮਾਗਮ ਆਰੰਭੇ ਆ, ਆਹ ਜਿਹੜੀ ਸਤਸੰਗਤ ਵਿੱਚ ਵਰਖਾ ਹੁੰਦੀ, ਇਹ ਪ੍ਰੇਮ ਪੈਦਾ ਕੀਤਾ ਜਾ ਰਿਹਾ, ਭਗਤੀ ਪੈਦਾ ਕੀਤੀ ਜਾ ਰਹੀ, ਗਿਆਨ ਦੀ ਸਲਾਈ ਲਾਈ ਜਾ ਰਹੀ, ਇਹ ਦੀਵੇ ਫੇਰ ਜਾਗਦੇ। ਸਤਿਗੁਰ ਸ਼ਬਦ ਅਜਾਰੋ ਦੀਪਾ ਬਿਨ ਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੁਪਾ। ਕਥਾ ਇੱਕ ਐਸੀ ਚੀਜ਼ ਆ ਸੰਤਾਂ ਦਾ ਸਮਾਗਮ, ਇਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਪੈਦਾ ਹੁੰਦਾ, ਇਹਦੇ ਦੁਆਰਾ ਹੀ ਗੁਰੂ ਕੇ ਨਿਸ਼ਾਨ ਦੀ ਭਗਤੀ ਪੈਦਾ ਹੁੰਦੀ, ਇਹਦੇ ਦੁਆਰਾ ਬਾਣੀ ਬਾਣੇ ਦੀ ਮਹਾਨਤਾ ਦਾ ਪਤਾ ਲੱਗਦਾ, ਇਹਦੇ ਦੁਆਰਾ ਹੀ ਅੰਮ੍ਰਿਤ ਦੀ ਮਹਾਨਤਾ, ਇਹਦੇ ਦੁਆਰਾ ਪੰਜਾਂ ਕਾਰਾਂ ਦੀ, ਇਹਦੇ ਦੁਆਰਾ ਦਸ ਗੁਰੂ ਸਾਹਿਬਾਂ ਗੁਰੂ ਗ੍ਰੰਥ ਸਾਹਿਬ, ਇਹਦੇ ਦੁਆਰਾ ਸਾਡੇ ਧਾਮਾਂ ਔਰ ਤਖਤਾਂ, ਇਹਦੇ ਦੁਆਰਾ ਹੀ ਦਾਨ ਬਿਰਤੀ ਦਾ, ਇਹਦੇ ਦੁਆਰਾ ਹੀ ਸੂਰ ਬਿਰਤੀ ਦਾ, ਇਹਦੇ ਦੁਆਰਾ ਹੀ ਰੂਹਾਨੀਅਤ ਦੇ ਗੁਪਤ ਰਾਜਾਂ ਵੀ ਲਾਹਾ ਸੀ ਤੇ ਜਾਣ ਚ ਵੀ ਆਪਾਂ ਨੂੰ ਲਾਭ ਹੋਇਆ, ਇੰਨੇ ਨਾਲ ਆਪਾਂ ਨਾਮ ਜਪ ਲਿਆ। ਸੋ ਸਾਧ ਸੰਗਤ ਜੀ, ਸਤਿਗੁਰੂ ਗਰੀਬ ਨਿਵਾਜ ਦੀ ਮਹਾਨ ਕਿਰਪਾ ਹੈ, ਅੱਜ ਸਿੱਖੀ ਦੀ ਜੋ ਦਸ਼ਾ ਤੁਸੀਂ ਵੇਖ ਰਹੇ ਹੋ ਨਾ, ਢਾ ਲੱਗ ਚੁੱਕੀ ਹੈ। ਇੱਕ ਤਾਂ ਬਗਾਨਿਆਂ ਵੱਲੋਂ, ਉਹਨਾਂ ਦੀ ਮਦਦ ਅਸੀਂ ਖੁਦ ਲੱਗ ਪਿਆ ਕਰਨ, ਅਸੀਂ ਵੀ ਮਦਦ ਕਰਨ ਲੱਗ ਪੈਣ, ਆਪ ਵੀ ਢਾ ਲਾਉਣੀ ਸ਼ੁਰੂ ਕਰਦੀ, ਜਿਵੇਂ ਛੇਕ ਚਲੀ, ਜਿਹੜੇ ਟਾਹਣੇ 'ਤੇ ਬੈਠਾ ਸੀ ਉਹਨੂੰ ਵੱਢੀ ਜਾਏ। ਸਿਆਣੇ ਨੇ ਕਿਹਾ ਤੂੰ ਥੱਲੇ ਡਿੱਗ ਪੈਗਾ, ਕਹਿੰਦੇ ਜਾ ਬੜੇ ਅਕਲਦਾਨ, ਜਦ ਨੂੰ ਡਿੱਗ ਪਿਆ ਕਦੋਂ ਮਰੇਗਾ, ਅੱਠਵੇਂ ਦਿਨ ਅਤੇ ਸਾਹ ਹੀ ਕਬਰ 'ਚ ਪੈ ਗਿਆ। ਕੋਈ ਲਾਲਾ ਜੀ ਘਿਓ ਦਾ ਚਟੂਰਾ ਚੁੱਕੀ ਜਾਣ, ਕਹਿੰਦਾ ਅੱਜ ਭਾਰ ਚੁੱਕਣ ਮਿਲਿਆ, ਕਹਿੰਦਾ ਚੁੱਕ ਤਾਂ ਲੈਂਦੇ, ਕਹਿੰਦਾ ਆ ਜਾ ਫੇ, ਕਹਿੰਦਾ ਮਰਿਆ ਪਿਆ, ਕਹਿੰਦਾ ਬੋਲਦਾ ਕਿਵੇਂ, ਕਹਿੰਦਾ ਤਾਜ਼ਾ ਮਰਿਆ। ਅੱਜ ਇਹ ਹਾਲਤ ਸਾਡੀ ਬਣੀ ਹੋਈ ਹੈ। ਸੋ ਸਾਧ ਸੰਗਤ ਜੀਓ, ਇਹ ਸਿੱਖੀ ਦੇ ਬ੍ਰਿਕਸ਼ ਨੂੰ ਅਸੀਂ ਆਪੇ ਹੀ ਛੰਗ ਜਾਂਦੇ, ਭਾਵੇਂ ਜੜ੍ਹਾਂ ਅਤੇ ਤਣੇ ਦੇ ਨਾਲ ਹੀ ਸ਼ਾਖਾਂ ਹੁੰਦੀਆਂ, ਪਰ ਜੇ ਸ਼ਾਖਾਂ ਕੱਟ ਦਈਏ ਨਾ ਛਾਂ ਮਿਲੂਗੀ, ਨਾ ਫੁੱਲ ਮਿਲਣਗੇ, ਨਾ ਫਲ ਮਿਲੂਗਾ। ਜਿਹੜਾ ਫਲ ਆ ਨਾ, ਉਹ ਸ਼ਾਖਾਂ ਨਾਲ ਹੀ ਲੱਗਣਾ। ਸਿੱਖੀ ਦਾ ਹੁਣ ਫਲ ਕਿਵੇਂ ਲੱਗੇ? ਕਈ ਕਹਿ ਦਿੰਦੇ ਜੀ ਮੇਰੇ ਅੰਦਰ ਸਿੱਖੀ ਹੈ, ਜੇ ਕੋਈ ਤੁਹਾਡੇ 'ਚ ਹੈਗਾ ਤਾਂ ਦੱਸ ਦਿਓ ਜਿਹਦੇ ਅੰਦਰ ਸਿੱਖੀ ਹੈ। ਆਪਾਂ ਕਿਰਪਾਨ ਉਹਦਾ ਢਿੱਡ ਪਾੜ ਕੇ ਵੇਖ ਲੈਂਦੇ ਹਾਂ, ਵਿੱਚੋਂ ਕਛਹਿਰਾ ਨਿਕਲਦਾ, ਕੜਾ ਨਿਕਲਦਾ, ਕੰਘਾ ਨਿਕਲਦਾ, ਕੇਹ ਦਾੜੀ ਨਿਕਲੇ। ਜਿਹਦਾ ਵਿੱਚੋਂ ਨਿਕਲਿਆ ਫਿਰ ਤਾਂ ਮੰਨ ਲਾਂਗੇ ਸਿੱਖੀ ਅੰਦਰ ਹੈ, ਨਹੀਂ ਤਾਂ ਫਿਰ ਬਾਹਰ ਆ ਲੈਂਦੇ ਹੋ ਇਹਨੂੰ। ਬਾਹਰ ਆਉਂਦੀ ਦਾ ਕੀ ਡਰ ਹੈ? ਜੇ ਧਰਤੀ 'ਚੋਂ ਪਾਣੀ ਬਾਹਰ ਹੀ ਨਹੀਂ ਆਊਗਾ, ਪਿਆਸ ਕਿਵੇਂ ਬੁਝਾਊਗਾ? ਫੁੱਲ ਦੀ ਮਹਿਕ ਨੂੰ ਨਹੀਂ ਨਿਚੋੜਾਂਗੇ ਤੇ ਅਤਰ ਬਣ ਕੇ ਕਿਵੇਂ ਸਭਾ ਮੰਡਲ ਦਾ ਸਤਿਕਾਰ, ਬਾਜ਼ਾਰ 'ਚ ਕਿਵੇਂ ਸਤਿਕਾਰ ਲਵੇ? ਬਾਹਰ ਅੰਦਰ ਦੋਨੋਂ ਅਭੇਦ ਹੈ। ਬਾਹਰੋਂ ਰੋਟੀ ਖਾਂਦੇ ਹਾਂ, ਭੁੱਖ ਅੰਦਰ ਮਿਟਦੀ ਹੈ, ਪਾਣੀ ਬਾਹਰੋਂ ਪੀਂਦੇ, ਪਿਆਸ ਬਾਹਰੋਂ ਅੰਮ੍ਰਿਤ ਪੀਂਦੇ ਹਾਂ, ਜੀਵਨ ਅੰਦਰ ਪੈਦਾ ਹੋ ਜਾਂਦਾ, ਬਾਹਰੋਂ ਬਾਣਾ ਧਾਰਦੇ ਹਾਂ, ਅੰਦਰ ਬਾਣੀ ਨਾਲ ਮਨ ਜੁੜਦਾ। ਇੱਕ ਸਿੰਘ ਸਾਨੂੰ ਸਿੰਘ ਸਾਹਿਬ ਜੀ ਮਿਲਿਆ ਬੇਗੋਵਾਲ ਦੇ ਇਲਾਕੇ 'ਚ, ਕਹਿੰਦਾ ਬਾਬਾ ਜੀ ਮੇਰਾ ਅੱਗੇ ਭਜਨ 'ਚ ਮਨ ਬੜਾ ਟਿਕਦਾ ਸੀ, ਹੁਣ ਟਿਕਦਾ ਨਹੀਂ। ਮੈਂ ਕਿਹਾ ਕੰਘਾ ਹੈ? ਕਹਿੰਦਾ ਜੀ ਮੈਂ ਪੱਠਿਆਂ ਦੀ ਭਰੀ ਚੁੱਕੀ, ਕੰਘਾ ਸਾਂਭਣ ਦਾ ਚੇਤਾ ਨਾ ਰਿਹਾ, ਉਹ ਆ ਕੇ ਥੱਲੇ ਟੁੱਟ ਗਿਆ, ਉਦਣ ਦਾ ਨਵਾਂ ਰੱਖਿਆ ਨਹੀਂ। ਮੈਂ ਕਿਹਾ ਤੂੰ ਇਹ ਦੱਸ ਵੀ ਬਿਜਲੀ ਦਾ ਗ੍ਰਿਪ ਕੱਢ ਲਈਏ, ਬਟਨ ਜਿੰਨਾ ਮਰਜ਼ੀ ਔਨ ਕਰੀ ਚਲੀਏ ਤੇ ਲਾਟੂ ਜਗੂਗਾ? ਕਹਿੰਦਾ ਨਹੀਂ। ਮੈਂ ਕਿਹਾ ਕੰਘਾ ਗ੍ਰਿਪ ਹੈ, ਉਦਣ ਦਾ ਨਵਾਂ ਰੱਖਿਆ ਨਹੀਂ। ਮੈਂ ਕਿਹਾ ਤੂੰ ਇਹ ਦੱਸ ਵੀ ਬਿਜਲੀ ਦਾ ਗ੍ਰਿਪ ਕੱਢ ਲਈਏ, ਬਟਨ ਜਿੰਨਾ ਮਰਜ਼ੀ ਔਨ ਕਰੀ ਚਲੀਏ ਤੇ ਲਾਟੂ ਜਗੂਗਾ? ਕਹਿੰਦਾ ਨਹੀਂ। ਮੈਂ ਕਿਹਾ ਕੰਘਾ ਗ੍ਰਿਪ ਹੈ, ਜਦ ਗ੍ਰਿਪ ਹੀ ਹੈ ਨਹੀਂ ਤਾਂ ਬਿਜਲੀ ਆਵੇ ਕਿੱਥੋਂ? ਗੱਜ ਕੇ ਬੋਲੋ, ਇਹ ਕੰਘਾ ਐਵੇਂ ਨਹੀਂ ਗ੍ਰਿਪ ਆ, ਇਹ ਕੇਸ ਜਿਹੜੇ ਅਧਿਆਤਮ ਦੀ ਬਿਜਲੀ ਦਾ ਸੰਚਾਰ ਕਰਦੇ, ਗੁਰਮੁਖ ਰੋਮ ਰੋਮ ਹਰ ਧਿਆਵੇ। ਤੇ ਜਦੋਂ ਸਾਧ ਸੰਗਤ ਜੀ ਆਪਾਂ ਟਿੰਡਾਂ ਕਢਾਈ ਫਿਰਦੇ ਹਾਂ ਤੇ ਹੁਣ ਰੋਮ ਰੋਮ ਨਾਲ ਜਪਣਾ ਕਿੱਥੋਂ? ਰੋਮ ਹੀ ਨਹੀਂ ਰਹਿਣ ਦਿੱਤੇ ਤੇ ਜਪਣਾ ਕੀ? ਪਹਿਲਾਂ ਜਿਹੜੇ ਸਾਧ ਸੰਗਤ ਜੀ ਪੁਰਾਣੇ ਬਜ਼ੁਰਗ ਸੀ ਨਾ, ਪਹਿਲਾਂ ਸਿਆਣੇ ਤਾਂ ਦਰਖਤ ਨਾਲ ਛੰਗਦੇ, ਛੰਗੋ ਤਾਂ ਖੋੜਾਂ ਭਜਣੇ। ਫਿਰ ਉਹਨੇ ਕੀ ਕੀਤਾ, ਇੱਕ ਸਾਧ ਸੰਗਤ ਜੀ ਛਿਟੀ ਰੱਖ ਦਿੰਦੇ ਸੀ, ਇਹਦੀ ਭਾਫ ਨਿਕਲਦੀ ਰਹੇ ਬਚ ਜਾ। ਇਸੇ ਤਰ੍ਹਾਂ ਜਿਹੜੇ ਪੁਰਾਣੇ ਲੋਕ ਸੀ ਨਾ, ਪਹਿਲਾਂ ਤਾਂ ਨਹੀਂ ਸੀ ਕੇਸ ਮਨਾਉਂਦੇ,
बस मुसलमाना के प्रभाव थले आके फिर मनाने लग पे, फिर इतने के बोधी रखने लग पे। उदो माड़ी जी भाफ निकल जाती सी, इन्हों सिख बड़े चंगे लगते सी, हूँ बोधी भी मन दिती भाफ बच्चे रही, हूँ सिख चंगे नहीं लगते। गज के बोलो, अगे तो बोधी राही माड़ी जी निकलती सी ना, हूँ बोधियां भी नहीं रही, भाफ निकलती नहीं, तो खोड़ा पैनिया कमजोरिया होनी शुरू हो गई। तुहाडे इलाके च बाबा दया सिंह इन्हें पिछले दिनों च एक बहुत बड़ा काम किया, बहुत ज़्यादा बड़ा काम किया। तुसीं कहोगे वह किवें, निहंगां सिंघां दे अंदर कुछ बखेबता पई हुई सी अकाल तख्त करके। बाबा जी अकाल तख्त नाल चट्टान मूह खड़े रह के, साढ़े बजुर्ग भी छेवें पातशाह नाल तुरे रहे, असीं भी बजुर्गों की लाइन ते चला, साढ़े नाल कोई तुरे चाहे ना तुरे, असीं तां बजुर्गों के नक्शे कदमों से तुर। बाबा जी ने वह बहुत बड़ा उपराला किया, सतगुर सच्चे पातशाह ने बड़ी कृपा की, ते नाल नाल अज पंथ की सरकार तुसीं कहंदे हो, बहुत बड़े बड़े उपद्रव होने शुरू हो गए। अगे भी एक होया सी, उहदा खमियाना हुण तक तुसीं सारिआं ने भोगिआ, इस इलाके ने बहुत ज़्यादा भोगिआ। 78 विच होया सी ना निरंकारी कांड, उदों भी यह सरकार वो नरकधारी तो सारा काम ज्यों तुरिया ज्यों तुरिया कित्थे तक पहुँच गया, आरंभता नरकधारी तो हुई। गुरु ग्रंथ साहब के अपमान तो काम शुरू होया, जिहड़े 13 सिंह शहीद होए। पिंडरी देखो फिरोजपुर च, जिथे बाबा सुंदर सिंह ज्ञानी गुरबचन सिंह संत मोहन सिंह बड़ी कृपा की, उस नगर च एक भइए ने साढ़े सिख पता नहीं की इन्हों हुंदा जा रहा, मैं तो समझ नहीं आती, चुकिया थलिया कि तुसी एक गुरु ग्रंथ साहब गुरुद्वारे लैओ, उहदे उत्ते बह के जे मंत्र पढ़िया जाए ना, मंत्र बहुत छेती सिद्ध होंदा। वो भइए ने यह काम कराया, कराने तो बाद गुरु ग्रंथ साहब रूड़ी दे विच नप दिता। जिले गुरुद्वारे गुरु ग्रंथ साहब दर्शन ना होए, भजन ठोई सराह कढ़दिआं गुरु ग्रंथ साहब मिलिआ, वो बंदा तो सोध दिता, पर वो पिंड की पंचायत इन्नी निकम्मी है, हाले कोई प्राश्चित नहीं। संत बाबा मोहन सिंह इन्हां लोकां च कोई धर्म सत नहीं, बिल्कुल खामोश हो के भजन आनंदी हो के अंदर बढ़ के गया, बिल्कुल लिंग छड़ दिता। देखो एडे वे विद्वान के चुप करके बहन गए टकसालों के मुखी, दसो सिखी का प्रचार किवें हो। किसी लीडर ने ध्यान नहीं दिता भी संत जी तुसीं अंदर बढ़ के क्यों बह गए, कारण की। हूँ दूसरी घटना हुई, एक हूँ नवा रब जमया, हूँ रब बहुत जम रहे, पहला तो पिछले साल गया मलौद के इलाके चाह जरा पनिहार वाला प्यारे ला लिया, साध संगत जी उत्थे हाथी ते चढ़ के ने जलूस कढ़िया, ते साढ़े सिख साह ने जे तो कोई बीन बजाने वाला जोगी आ जाता सापद खाल उधर दौड़ पाते, झोरलू ढीचकाला आ जाता उधर दौड़ पाते। सानू समझ नहीं आती पे इन्हां दी अकल नू हो की गया, दुवाला क्यों निकल गया। ये प्रखंडी आया उत्थे दस दे विच 40-50 हज़ार का कट्ठ होया, उन हाथी ते चढ़ के ऐसा गलत बकावास किया कि गुरु ग्रंथ साहिब की है, एक कागजां दा पलंदा। देखो सिखां दे पिंड है, सिख कट्ठे होए गल्लां सुन रहे, फिर गुरु अर्जन देव जी की छकती सी तत्ती तवी दे बह के रेते पौंदा आ रहा ना पौंदा, दसवां पातशाह की अपना पिता के पुत्र शहीद करा लै, होर इहोजीआं गल्लां जी जिहड़ीआं मैनूं सिंघां ने दसियां, जवान सिंह साहब इजाजत नहीं दिंदे। मैं हुण दसां इच दूए दिन कुदरती असीं बाबा महाराज सिंह दे अस्थान ते जाईदा, हर दसवीं नूं उत्थे सिंह आए ते मिले, असीं भी उत्थे प्रचार कीता, MLA नूं बुलाया ते भाई आ सिखां दे पिंड आ, आह करतूतां एक बंदा करके चल गया, तुसीं जींदे मर गए हैं जी, ये पंथक सरकार हो की लिया। DC नूं फोन किया तलवंडी नूं, उन्होंने परण किया कि अज तो बाद असीं तां अपने इलाके च नहीं वड़न दिया। तो हुण जिहड़ा साध संगत जी जिस धरती च साहिबजादे शहीद होए, उसे धरती दे अंदर साध संगत जी गुरु ग्रंथ साहिब दा इहदे चेलिआं ने साध सिंह बड़े गलत ढंग नाल महाराज के अंग पाड़ करके अग विच साड़े, और बड़ी लहर दौड़ी, थां थां दे लो मजारे हड़तालां नाके लग रहे, ਹੁਣ ਆ ਰੋਪੜ ਦੇ ਇਲਾਕੇ 'ਚ ਸੀ, ਤੁਸੀਂ ਕੱਲ੍ਹ ਅਖਬਾਰ ਪੜ੍ਹੀ ਹੋਣੀ, ਲੱਖਾਂ ਸੰਗਤਾਂ ਦਾ ਇਕੱਠ ਹੋਇਆ ਕਿਹਦੀ ਗ੍ਰਿਫਤਾਰੀ ਹੋਵੇ। ਪਰ ਸਾਨੂੰ ਵੋਟਾਂ ਚਾਹੀਦੀਆਂ, ਸਾਨੂੰ ਇਹ ਨਹੀਂ ਚਾਹੀਦਾ ਕਿ ਮਹਾਰਾਜ ਦੀ ਬੇਅਦਬੀ ਹੋ ਰਹੀ। ਜਿਹਦੇ ਮਗਰ ਚਾਰ ਚੇਲੇ ਚਾੜੜੇ, ਅਸੀਂ ਚੋਰੀ ਛਪੋਰੀ ਜਾ ਜਾ ਮੱਥੇ ਟੇਕੀ ਜਾਂਦੇ। ਮਹਾਰਾਜ ਨੇ ਇਲੈਕਸ਼ਨ ਨਹੀਂ ਸੀ ਰੱਖੀ, ਮਹਾਰਾਜ ਨੇ ਸਿਲੈਕਸ਼ਨ ਰੱਖੀ ਸੀ। ਜੇ ਇਲੈਕਸ਼ਨ ਰੱਖਦੇ ਭਾਈ ਲੈਣੇ ਦਾ ਨੰਬਰ ਕਦੋਂ ਲੱਗਣਾ ਸੀ? ਇਲੈਕਸ਼ਨ ਰੱਖਦੇ ਤਾਂ ਦਇਆ ਸਿੰਘ ਦਾ ਨੰਬਰ ਕਿੱਥੋਂ ਲੱਗਣਾ ਸੀ? ਪੰਜਾਂ ਪਿਆਰਿਆਂ ਦਾ ਇਹਦਾ ਪਤਾ ਨਹੀਂ, ਲਾਂਗੜ ਦੀ ਧੋਤੀ ਵਾਲੇ ਮੋਹਰੇ ਆਉਂਦੇ। ਸਿਲੈਕਸ਼ਨ ਵੀ ਸ੍ਰੀ ਸਾਹਿਬ ਨਾਲ ਰੱਖੀ, ਸ੍ਰੀ ਸਾਹਿਬ ਨਾਲ ਸੀਸ ਭੇਟ ਕੀਤੇ ਔਰ ਖੰਡੇ ਨਾਲ ਅੰਮ੍ਰਿਤ ਤਿਆਰ ਕਰਕੇ ਉਹ ਜੋੜੇ ਅਤੇ ਅੰਮ੍ਰਿਤ ਛਕਾਇਆ। ਸ੍ਰੀ ਸਾਹਿਬ ਦਾ ਅਤੇ ਖੰਡੇ ਦਾ ਦੋਹਾਂ ਦਾ ਸੰਬੰਧ ਆ। ਸੋ ਸਾਧ ਸੰਗਤ ਜੀ, ਹੁਣ 30 ਨੂੰ ਭੱਠਾ ਸਾਹਿਬ ਬਹੁਤ ਵੱਡਾ ਇਕੱਠ ਹੋ ਰਿਹਾ, ਇਹਦੀ ਗ੍ਰਿਫਤਾਰੀ ਵਾਸਤੇ ਇਹਨੇ ਇੱਕ ਸਾਧ ਸੰਗਤ ਜੀ ਕਿਤਾਬੜਾ ਬਣਾਇਆ ਕੂੜ ਦਾ ਪਲੰਦਾ, ਉਹਦੇ ਚੇਲੇ ਉਹਨੂੰ ਪ੍ਰਕਾਸ਼ ਕਰਕੇ ਖੰਡ ਪਾਠ ਦੀਆਂ ਨਕਲਾਂ ਕਰਨ ਲੱਗ ਪਏ। ਹੈਗੇ ਸਾਡੇ ਸਿੱਖੇ ਹੀ ਆ ਚਾਰਜ, ਫਿਰ ਇਹ ਘੁੰਮੀ ਜਾਂਦੇ। ਹੁਣ ਹਾਲਤ ਉਹ ਬਣੀ, ਕੋਈ ਅੰਨੇ ਦਾ, ਕੋਈ ਹੰਨੇ ਦਾ, ਕੋਈ ਪਹਾੜਾਂ ਵਾਲੀ ਰੰਨੇ ਦਾ, ਢੋਲ ਟਮੱਕਾ ਸਰਬਾ ਦਾ ਅਤੇ ਹਿਰਬਸ ਬਾਬੇ ਨਾਨਕ ਦੀ ਕਰੀਏ। ਹੁਣ ਤੰਦ ਨਹੀਂ ਟੁੱਟੇ, ਤਾਣੀਆਂ ਟੁੱਟੀਆਂ ਪਈਆਂ, ਕਦੀ ਬਾਬਾ ਜੀ ਇੱਧਰ ਆਓ ਇੱਧਰ ਆਓ। ਹੁਣ ਐਸੇ ਹਾਲਤ ਸਾਧ ਸਿੰਘ ਜੀ ਬਣੇ ਹੋਏ ਆ, ਤੁਸੀਂ ਸਾਰਾ ਕੁਝ ਮੂਕ ਦਰਸ਼ਕ ਬਣ ਕੇ ਵੇਖੀ ਜਾਂਦੇ। ਪਤਾ ਨਹੀਂ ਬਹੁਤਾ ਲੰਬਾ ਮੋਰਚਾ ਚੱਲਣ ਨਾਲ ਸਾਡੇ ਹੌਂਸਲੇ ਟੁੱਟ ਗਏ। ਉਹਨਾਂ ਲੋਕਾਂ ਨੇ ਸਾਧ ਸੰਗਤ ਜੀ ਵੋਟੀ ਪਾ ਦਿੱਤੀ, ਕਿਸੇ ਨੂੰ ਚੇਅਰਮੈਨ ਹੀ ਮਿਲ ਗਈ, ਕਿਸੇ ਨੂੰ ਡਾਇਰੈਕਟਰੀ ਮਿਲ ਗਈ, ਕਿਸੇ ਨੂੰ ਕੁਝ, ਝਗੜਾ ਤਾਂ ਵੋਟੀ ਦਾ ਹੀ ਸੀ ਨਾ। ਉੱਥੇ ਬੇਰ ਸਾਹਿਬ ਮੈਨੇਜਰ ਕੋਲ ਇੱਕ ਨਿਹੰਗ ਸਿੰਘ ਆ ਜਾ ਕਰੇ, ਰੋਜ਼ ਇਹ ਮੈਨੇਜਰ ਨਾਲ ਲੜਿਆ ਕਰ। ਮੈਨੇਜਰ ਨੇ ਥਾਣੇਦਾਰ ਨੂੰ ਫੋਨ ਕਰਤਾ ਵੀ ਨਿਹੰਗ ਸਿੰਘ ਮੈਨੂੰ ਤੰਗ ਬੜਾ ਕਰਦਾ। ਕਹਿੰਦੇ ਨਿਹੰਗ ਸਿੰਘ ਤੂੰ ਦੱਸ ਵੀ ਕਿਉਂ ਰੋਜ਼ ਕਰਦਾ, ਕੀ ਗੱਲ ਕੀ? ਕਹਿੰਦਾ ਮਹਾਰਾਜ ਭੁੱਖੇ ਆ, ਖਾਣ ਨੂੰ ਆਟਾ ਚਾਹੀਦਾ, ਆਟਾ ਦੇ ਦੇਣ ਆਪੇ ਹੀ ਝਗੜਾ ਖਤਮ। ਉਹ ਕਹਿੰਦੇ ਮੈਨੇਜਰ ਸਾਹਿਬ ਬੋਰੀ ਦੇ ਦਿਓ, ਗੱਜ ਕੇ ਬੋਲੋ। ਅੱਜ ਸਾਡਾ ਝਗੜਾ ਵੋਟੀ ਦਾ ਬਣਿਆ, ਵੋਟੀ ਦਾ ਰੋਟੀ ਦਾ, ਔਰ ਸਿੱਖੀ ਵਿੱਚ ਨਿਘਾਰ ਇੱਥੇ ਤੱਕ ਆ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੱਸਦਿਆਂ ਸ਼ਰਮ ਵੀ ਆਉਂਦੀ ਅਤੇ ਦੱਸਣਾ ਵੀ ਪੈਂਦਾ। ਸਕੇ ਭਰਾ ਸਕੀਆਂ ਭੈਣਾਂ ਤੋਂ ਬੱਚੇ ਜਮਾ ਕੇ ਇਸ ਧਰਤੀ ਪੰਜਾਬ 'ਚ ਰਹਿ ਰਹੇ, ਕੋਈ ਰਹਿ ਗਈ ਸਿੱਖੀ ਸਾਡੀ? ਇਹ ਦ੍ਰਿਸ਼ਟਾਂਤ ਆ ਸਾਡੇ ਸਾਹਮਣੇ, ਅਸੀਂ ਤੁਹਾਨੂੰ ਦੱਸ ਸਕਦੇ ਹਾਂ, ਦਿਖਾ ਸਕਦੇ। ਅਣਖ ਔਰ ਗੈਰਤ ਜਿਹੜੀ ਹੈ ਉਹ ਖੰਭ ਲਾ ਕੇ ਉੜ ਚੁੱਕੀ। ਦਸਮ ਪਾਹ ਦਸਮ ਗ੍ਰੰਥ 'ਚ ਲਿਖਿਆ ਨਾ, ਚੱਲੀ ਪਾਪ ਕੀ ਜਗਤ ਕਹਾਣੀ, ਭਾਜਾ ਧਰਮ ਛੋੜ ਰਾਜਧਾਨੀ। ਪਾਪ ਦੀ ਕਹਾਣੀ ਸੰਤਾਰ 'ਤੇ ਇਹੋ ਜਿਹੀ ਚੱਲ ਪਈ ਹੈ, ਧਰਮ ਦੀ ਰਾਜਧਾਨੀ ਛੱਡ ਕੇ ਦੌੜ ਗਿਆ ਕਿ ਮੈਂ ਹੁਣ ਇੱਥੇ ਰਹਿਣਾ ਕਿੱਥੇ? ਕੋਈ ਰਹਿਣ ਦਾ ਥਾਂ ਹੀ ਹੈ ਨਾ, ਧਰਮ ਦੇ ਰਹਿਣ ਦੀ ਕੋਈ ਜਗ੍ਹਾ ਹੋਵੇ ਤਾਂ ਧਰਮ ਰਹੇ। ਧਰਮ ਚਾਰ ਜਗ੍ਹਾ ਮਿਲਦਾ, ਧਰਮ ਦੀਆਂ ਚਾਰ ਰਾਜਧਾਨੀਆਂ ਤੀਰਥਾਂ 'ਤੇ। ਹੁਣ ਤੀਰਥਾਂ 'ਤੇ ਦੇਖ ਲਓ ਕੀ ਹੋਣ ਡਿਆ। ਗੁਰੂ ਘਰਾਂ ਦੇ ਵਿੱਚ ਆਂਡੇ ਮੀਟ ਸ਼ਰਾਬਾਂ ਚੱਲਦੀਆਂ, ਟੈਲੀਵਿਜ਼ਨਾਂ ਰੰਗ ਸੁਨੰਗੇ ਰਾਗ ਮਨਾਏ ਜਾਂਦੇ, ਗੋਲਕਾਨੀਆਂ ਚੋਰੀਆਂ ਜੋ ਮਰਜ਼ੀ, ਔਰ ਮਹਿਮਾਨਖਾਨੇ ਬਣੇ ਆ। ਕੋਈ ਲੀਡਰ ਸਾਹੀਂ ਪੰਗ 'ਚ ਬਹਿ ਕੇ ਰੋਟੀ ਖਾਣ ਲਈ ਤਿਆਰ ਥੋੜ੍ਹੀ, ਉਹ ਤਾਂ ਸਿੱਧੇ ਮਹਿਮਾਨਖਾਨਿਆਂ ਨੂੰ ਜਾਂਦੇ। ਗੁਰੂ ਨਾਨਕ ਦੇ ਮਹਿਮਾਨ ਬਣੇ ਪਏ, ਗੱਜ ਕੇ ਬੋਲੋ, ਗੁਰੂ ਨਾਨਕ ਦੇ ਘਰ ਦਾਸ ਬਣ ਕੇ ਨਹੀਂ ਜਾਂਦੇ। ਫਿਰ ਸਾਧ ਸੰਗਤ ਜੀ ਉਹ ਤੀਰਥਾਂ 'ਤੇ ਹੋਣਾ ਸੀ ਨਾ, ਤੀਰਥ ਜਾਓ ਤਾਂ ਹੋਂ ਹੋਂ ਕਰਤੇ, ਐਸੀ ਕਿਰਿਆ ਬਣੀ। ਦੂਜਾ ਨੰਬਰ ਸਾਧ ਸੰਗਤ ਜੀ ਬ੍ਰਾਹਮਣਾਂ ਤੋਂ ਮਿਲਣਾ ਸੀ। ਹੁਣ ਦੇਖ ਲਓ ਬੇਨਤੀਆਂ ਕੀਤੀਆਂ, ਸਾਡਾ ਧਰਮ ਖਤਰੇ 'ਚ, ਮਹਾਰਾਜ ਨੇ ਸ਼ਹੀਦੀ ਦੇ ਦਿੱਤੀ, ਹੁਣ ਤਾਂ ਆਪਣਾ ਰਾਜ ਹੈ ਇਹਨਾਂ ਦਾ, ਹੁਣ ਤਾਂ ਧਰਮ ਖਤਰੇ 'ਚ ਨਹੀਂ। ਅਤੇ ਤੁਸੀਂ ਕਿਸੇ ਪੰਡਿਤਾਂ ਦੇ ਮੁੰਡੇ ਦੇ ਬੋਧੀ ਵਿਖਾ ਦਿਓ, ਕਿਸੇ ਦੇ ਜੰਜੂ ਵਿਖਾ ਦਿਓ, ਕੋਈ ਸਵੇਰੇ ਸੂਰਜ ਨੂੰ ਪਾਣੀ ਦਾ ਵਿਖਾ ਦਿਓ, ਕੋਈ ਗੀਤਾ ਦਾ ਅਤੇ ਗਾਇਤਰੀ ਦਾ ਜਾਪ ਕਰਦਾ ਵਿਖਾ ਦਿਓ। ਅਤੇ ਜੇ ਇਹ ਕੰਮ ਕਰਨਾ ਸੀ ਤਾਂ ਫਿਰ ਗੁਰੂ ਤੇਗ ਬਹਾਦਰ ਸਾਹਿਬ ਅਤੇ ਸਾਹਿਬਜ਼ਾਦਿਆਂ ਨਾਲ ਹੀ ਬੈਰ ਸੀ, ਗੱਜ ਕੇ ਬੋਲੋ। ਜੇ ਤੁਸੀਂ ਇਹ ਕੁਝ ਕਰਨਾ ਸੀ ਫਿਰ ਉਹਨਾਂ ਨੂੰ ਸ਼ਹੀਦ ਕਾਹਲੇ ਕਰਾਉਣਾ ਸੀ, ਫਿਰ ਪਾਕਿਸਤਾਨ 'ਚੋਂ ਇੱਧਰ ਕਾਹਲੇ ਆਉਣਾ ਸੀ? ਘੁਣ ਮੁਣ ਤਾਂ ਹੋ ਫਿਰਦੇ, ਇੱਕ ਸੁਣ 'ਤੇ ਬਾਕੀ ਸੀ, ਇਹ ਵੀ ਕਰਾ ਕੇ ਰਹੀ ਜਾਂਦੇ। ਘਰ ਘਾਟ ਉਜਾੜੇ, ਧੀਆਂ ਭੈਣਾਂ ਦੀ ਇੱਜ਼ਤ ਵੀ ਮਿੱਟੀ 'ਚ ਮਿਲੀ, ਉੱਥੇ ਹੀ ਰਹੀ ਜਾਂਦੇ ਰਾਮ ਨਾਲ। ਸੁਣਤ ਦੀ ਗੱਲ ਇਹ ਸੀ, ਹੋਰ ਤਾਂ ਗੱਲ ਕੋਈ ਨਾ ਸੀ। ਹੁਣ ਉੱਥੇ ਵੀ ਧਰਮ ਨਹੀਂ ਮਿਲ ਰਿਹਾ, ਬ੍ਰਾਹਮਣ ਤੋਂ ਮਤਲਬ ਉਹਨਾਂ ਨੂੰ ਲੈ ਲਿਓ, ਅਸੀਂ ਵਿਦਵਾਨ ਜਿਹੜੇ ਹਾਂ ਅਸੀਂ ਵੀ ਆਪਣੇ ਵੱਲ ਝਾਤ ਮਾਰ ਲਈਏ, ਸਾਡੇ 'ਚੋਂ ਵੀ ਧਰਮ ਉੱਡਦਾ ਜਾ ਰਿਹਾ। ਤੀਸਰਾ ਨੰਬਰ, ਰਾਜਿਆਂ ਤੋਂ ਧਰਮ ਮਿਲਣਾ ਸੀ। ਹੁਣ ਲੀਡਰ ਅੰਮ੍ਰਿਤ ਛਕ ਲੂ, ਦੇਖੋ ਦਿਖਾਈ, ਘਰ ਵਾਲੀ ਬਸਮਾਂ ਲਾ ਕੇ ਤੁਰੀ ਫਿਰੂ। ਇਹ ਦੂਆ ਲੀਡਰ ਕਹਿ ਦਊ ਇਹ ਭਾਈ ਥੋਪਿਆ ਥੋੜੀ ਜਾਂਦਾ, ਅਗਲੇ ਦੀ ਮਰਜ਼ੀ ਹੈ। ਹੁਣ ਤੁਸੀਂ ਸਾਰੇ ਪੜ੍ਹੇ ਲਿਖੇ ਵੀ ਬੈਠੇ ਹਾਂ, ਗੱਡੀ ਦਾ ਇੱਕ ਟਾਇਰ ਪੈਂਚਰ ਹੋਵੇ, ਇੱਕ ਚ ਫੂਕ ਜ਼ਿਆਦਾ ਭਰੀ ਹੋਵੇ, ਮੈਨੂੰ ਤੁਸੀਂ ਗੱਗੂ ਬੂਹੇ ਤੋਂ ਸਾਧ ਸੰਗਤ ਜੀ ਸੁਰਸੋਂ ਤੱਕ ਲਿਜਾ ਕੇ ਦਿਖਾ ਦਿਓ। ਸਾਈਕਲ ਦਾ ਇੱਕ ਟਾਇਰ ਪੈਂਚਰ ਹੋਊ, ਜਿਹੜਾ ਤੁਹਾਨੂੰ ਚੁੱਕੀ ਫਿਰਦਾ ਸੀ ਉਹ ਤੁਹਾਨੂੰ ਮੁੰਡੇ ਰੱਖ ਕੇ ਲਿਜਾਣਾ ਪਊ। ਕਈ ਪਿੰਡਾਂ 'ਚ ਪੈਂਚਰ ਲਾਉਣ ਵਾਲੇ ਕਿਹੜਾ ਮਿਲਦੇ, ਪੈਂਚਰ ਵਾਲੇ ਵੀ ਤਾਂ ਕਿਤੇ ਕਿਤੇ ਮਿਲਦੇ ਨੇ। ਮਹਾਰਾਜ ਨੇ ਸਾਧ ਸਿੰਘ ਕਬੀਰ ਸਾਹਿਬ ਨੇ ਕਿਹਾ ਸੀ ਵੀ ਤੂੰ ਸੁਨਤ ਕਰਾ ਲਾ, ਉਹ ਕਹਿੰਦਾ ਮੈਨੂੰ ਇਹ ਠੀਕ ਵੀ ਮੇਰੀ ਤਾਂ ਸੁਨਤ ਕਰਕੇ ਤੁਸੀਂ ਆਪਣੀ ਸ਼ਰ੍ਹਾਂ ਲਿਆਓਗੇ, ਮੇਰੀ ਘਰ ਵਾਲੀ ਨੂੰ ਅਰਧ ਸਰੀਰੀ ਨਾਰ ਨਾ ਛੱਡੋ, ਤਾਂ ਤੇ ਹਿੰਦੂ ਹੀ ਰਹੀਏ, ਉਹ ਤਾਂ ਇੱਥੇ ਇੱਕ ਖੜਾ ਰਿਹਾ। ਅਤੇ ਜਿਹੜੇ ਸਾਡੇ ਸਿੱਖ ਅੱਜ ਕੱਲ੍ਹ ਧਰਮ ਦੇ ਆਪਣੇ ਆਪ ਨੂੰ ਠੇਕੇਦਾਰ ਸਮਝਦੇ ਆ, ਉਹਨਾਂ ਦੀ ਦਸ਼ਾ ਕਿੱਥੇ? ਦਾੜੀਆਂ ਨੂੰ ਬਸਮੇ ਲਾਏ, ਜੇ ਤਾਂ ਦੂਜੀ ਪਾਰਟੀ ਦਾ ਆ ਜਾ ਦਰਬਾਰ ਸਾਹਿਬ, ਇਹ ਜੀ ਬਸਮਾਂ ਲਾਉਂਦਾ ਇਹਨੂੰ ਸਰੋਪੇ ਦਾ ਅਧਿਕਾਰ ਨਹੀਂ। ਜੇ ਤੁਹਾਡੀ ਪਾਰਟੀ ਵਿੱਚ ਆ ਜਾਏ ਫਿਰ ਭਾਵੇਂ ਸਾਰਾ ਕੁਝ ਹੀ ਕਰੀ ਜਾਏ, ਗੱਜ ਕੇ ਬੋਲੋ। ਹੁਣ ਧਰਮ ਦੀ ਗੱਲ ਨਹੀਂ, ਧੜੇ ਦੀ ਰਹਿ ਗਈ। ਪਰ ਮਹਾਰਾਜ ਨੇ ਪਤਾ ਕੀ ਕਿਹਾ, ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਪਾਤਸ਼ਾਹ ਇਹ ਕਹਿੰਦੇ, ਅੱਜ ਧਰਮ ਨੂੰ ਅਸੀਂ ਪਿੱਠ ਦੇਈ ਜਾਂਦੇ ਹਾਂ ਧੜੇ ਨੂੰ, ਪਰ ਧੜਾ ਹਮੇਸ਼ਾ ਨਹੀਂ ਜੇ ਰਹਿਣਾ, ਧੜੇ ਟੁੱਟ ਜਾਣੇ, ਧਰਮ ਹੀ ਰਹੇ। ਫਿਰ ਸਾਧ ਸੰਗਤ ਜੀਓ, ਅੱਗੇ ਧਰਮ ਮਿਲਣਾ ਸੀ ਸਾਧਾਂ ਸੰਤਾਂ ਕੋਲ, ਹੁਣ ਸਾਧ ਸੰਤਾਂ ਦਾ ਵੀ ਕੰਮ ਲੱਗਾ ਵੀ ਡੇਰੇ ਬੜਬੜੇ ਬਣਾ ਲਈਏ। ਅਸੀਂ ਇੱਕ ਡੇਰੇ ਗਏ, ਕਹਿੰਦੇ ਬਾਬਾ ਜੀ ਇੱਕ ਗੱਡੀ ਦਿਖਾ ਲਈਏ। ਮੈਂ ਕਿਹਾ ਗੱਡੀਆਂ ਤਾਂ ਰੋਜ਼ GT ਰੋਡ 'ਤੇ ਵੇਖੀ ਦੀਆਂ, ਕੋਈ ਤੁਹਾਡੀ ਨਵੀਂ ਆ? ਕਹਿੰਦੇ ਹਾਂ ਨਵੀਂ ਆ। ਮੈਂ ਕਿਹਾ ਵਿਖਾਓ ਵੀ। ਉਹਨੇ ਜੀ ਛਟਰੰਗ ਖੋਲ੍ਹੀ, ਕਹਿਣ ਲੱਗੇ ਜਿਹੜੀ ਗੱਡੀ ਆ ਨਾ ਇਹ 2 ਕਰੋੜ ਦੀ ਹੈ, ਗੱਜ ਕੇ ਬੋਲੋ। ਇਹਦਾ ਤੇਲ ਦਿੱਲੀ ਤੋਂ ਮਿਲਦਾ, ਉਰੇ ਨਹੀਂ ਮਿਲਦਾ। ਅਤੇ ਮੈਂ ਕਿਹਾ ਜੇ ਰਾਹ 'ਚ ਮੁੱਕ ਜਾਏ ਫਿਰ ਬਾਬਾ ਜੀ ਕਰਾਮਾਤ ਦਿਖਾ ਲੈਣਗੇ ਕਿ ਪਾਣੀ ਪਾ ਕੇ ਤੁਰਨਗੇ। ਮੈਂ ਕਿਹਾ ਇਹ ਗੱਡੀ ਤੁਹਾਡੇ ਕੋਲ? ਕਿਹਾ ਮੈਂ ਅਮਰੀਕਾ 'ਚ ਬਹੁਤ ਸਿਰਗਟਾਂ ਪੀਣ ਵਾਲਿਆਂ ਕੋਲ ਵੀ ਵੇਖਿਆ, ਜਿਹੜੇ ਬੰਬੇ ਚਲਾਉਂਦੇ ਆ ਉਹਨਾਂ ਕੋਲ ਬਹੁਤ ਗੱਡੀਆਂ ਇਹੋ ਜਿਹੀਆਂ। ਉਹ ਫਕੀਰ ਦਾ ਮਾਣ ਸਾਧੂ ਦਾ ਮਾਣ ਕਾਰਾਂ ਨਾਲ ਨਹੀਂ, ਸਾਧੂ ਆਪਣੀ ਕਰਨੀ ਨਾਲ, ਸਾਧੂ ਆਪਣੇ ਜੀਵਨ ਦੀ ਮਹਾਨਤਾ ਨਾਲ, ਸਾਧੂ ਸਾਧ ਸੰਗਤ ਜੀ ਆਪਣੇ ਕਰਤੱਬ ਨਾਲ। ਅੱਜ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਵਿੱਚ ਉਲਝ ਗਏ। ਹੁਣ ਹਰ ਇੱਕ ਡੇਰੇ ਨੇ ਆਪਣਾ ਰਸਾਲਾ ਛਾਪ ਲਿਆ, ਅਸੀਂ ਸਿੱਖੀ ਦਾ ਪ੍ਰਚਾਰ ਕਰਦੇ ਹਾਂ, ਉੱਥੇ ਫੋਟੋਆਂ ਆਪਣੀਆਂ ਦੇ ਦੇ ਕੇ ਪ੍ਰਚਾਰ ਆਪੋ ਆਪਣਾਈਆਂ, ਗੱਜ ਕੇ ਬੋਲੋ। ਅਤੇ ਵਿੱਚ ਵਿਆਹ ਸ਼ਾਦੀ ਦੱਸੇ ਹੋਏ ਹੈ, ਜੱਟ ਸਿੱਖ ਮੁੰਡਾ ਰੋੜਿਆਂ ਦੀ ਕੁੜੀ, ਤੂੰ ਸਾਧ ਆ ਕਿ ਨਾਈ ਪੁਣਾ ਕਰਦਾ? ਜਿਹਨੇ ਜਮਾਈਆਂ ਵਿਆਹਦੇ ਰਹਿਣ ਨਾ ਵਿਆਹਦੇ ਰਹਿਣ, ਜਿਹਨੇ ਖਾਧੀਆਂ ਗਾਜਰਾਂ ਢਿੱਡ ਉਹਨਾਂ ਦੇ ਪੀੜ, ਜਿਹਨੇ ਜਣੀਆਂ ਉਹਨਾਂ ਨੂੰ ਬਣੀਆਂ, ਤੂੰ ਤਾਂ ਸਾਧ ਹੋਇਆ ਫਿਰਦਾ, ਤੈਨੂੰ ਸਿਆਪਾ ਗੱਲ ਪਿਆ ਹੋਇਆ? ਸਾਡੇ ਸਾਧ ਵੀ ਆਹ ਕੰਮ ਕਰਨ ਲੱਪ, ਸਾਧੂ ਤਾਂ ਰੱਬ ਨਾਲ ਮਿਲਾਉਣ ਦੇ ਵਿਚੋਲੇ ਆ, ਹੁਣ ਕੁੜੀਆਂ ਮੁੰਡੀਆਂ ਨੂੰ ਵਿਚੋਲੇ ਕੀ ਕਰਨ ਲੱਪ? ਨਾ ਦੱਸੋ ਨਾਈ ਪੁਣਾ ਲੱਪ ਕਰ। ਕ੍ਰਿਸ਼ਨ ਮਹਾਰਾਜ ਤਾਂ ਗੱਲ ਸਾਫ਼ ਗੀਤਾ 'ਚ ਲਿਖਦੇ, ਸ਼੍ਰੇਆਨ ਸਵੈ ਧਰਮੋਂ ਬਗੁਣਾ, ਪਰ ਧਰਮਾਤ ਸਵੈ ਅਨੁਸ਼ਟਿਤਾਤ, ਸਵੈ ਧਰਮ ਨਦਨੰਗ ਸ਼੍ਰੇਆ, ਪਰ ਧਰਮ ਭਿਆਵ। ਹੇ ਅਰਜਨ, ਹਰ ਇੱਕ ਨੂੰ ਆਪਣੇ ਆਪਣੇ ਆਸ਼ਰਮ ਦਾ ਧਰਮ ਹੀ ਕਲਿਆਣਕਾਰੀ, ਆਪਣੇ ਆਸ਼ਰਮ ਦਾ ਧਰਮ ਤਿਆਗ ਕੇ ਦੂਸਰੇ ਆਸ਼ਰਮ ਦੇ ਧਰਮ 'ਚ ਭਾਵੇਂ ਬਹੁਤੇ ਗੁਣ ਗਾਏ ਜਾਣ, ਗ੍ਰਹਿਣ ਕਰਨ ਵਾਲਾ ਬੰਦਾ ਨਰਕ ਗਾਮੀ ਹੋ ਜਾਂਦਾ। ਸਾਧੂ ਦਾ ਧਰਮ ਕੀ ਹੈ, ਗ੍ਰਹਿਸਤੀ ਦਾ ਧਰਮ ਕੀ ਹੈ, ਰਾਜੇ ਦਾ ਧਰਮ ਕੀ ਹੈ, ਪ੍ਰਜਾ ਦਾ ਧਰਮ ਕੀ ਹੈ, ਲੀਡਰ ਦਾ ਧਰਮ ਕੀ ਹੈ, ਇਸਤਰੀ ਦਾ ਧਰਮ ਕੀ ਹੈ, ਪਤੀ ਦਾ ਧਰਮ ਕੀ ਹੈ, ਪਿਓ ਦਾ ਧਰਮ ਕੀ ਹੈ, ਪੁੱਤ ਦਾ ਧਰਮ ਕੀ ਹੈ? ਆਪਣਾ ਆਪਣਾ ਤਾਂ ਸਾਨੂੰ ਗਿਆਨ ਨਹੀਂ, ਅਸੀਂ ਜਾ ਕੇ ਦੂਏ ਦੇ ਧਰਮ 'ਚ ਲੱਤਾਂ ਮਾਰਦੇ ਫਿਰਦੇ। ਹੁਣ ਬਹੁਤੇ ਸਾਧੂ ਸਕੂਲਾਂ ਕਾਲਜਾਂ ਦੁਆਲੇ ਹੋ ਗਏ, ਇੱਧਰ ਨੂੰ ਤੁਰ ਪਏ, ਸਿੱਖੀ ਸਾਰੀ ਰੋੜੇ ਪਈ ਹੋਈ, ਸਿੱਖੀ ਰੁੜਦੀ ਜਾ ਰਹੀ ਹੈ। ਜਿਹਨੇ ਨਿਆਣੇ ਜਮਾਏ ਆ ਆਪਣੇ ਮੁੰਡੇ ਕੁੜੀਆਂ ਲਈ ਆਪੇ ਸਕੂਲ ਬਣਾ ਲੈਣਗੇ। ਤੁਸੀਂ ਇਹਨਾਂ ਦੀਆਂ ਸ਼ਰਾਬਾਂ ਛਡਾ ਦਿਓ, ਤੁਸੀਂ ਇਹਨਾਂ ਦੇ ਰੂਮਾਂ ਦੀ ਬੇਅਦਬੀ ਛਡਾ ਦਿਓ, ਤੁਸੀਂ ਇਹਨਾਂ ਨੂੰ ਚੋਰੀਆਂ ਜਾ ਰਹੀਆਂ ਬਦਮਾਸ਼ੀਆਂ ਛਡਾ ਦਿਓ, ਤੁਸੀਂ ਇਹਨਾਂ ਦੇ ਫੈਸ਼ਨ ਛਡਾ ਦਿਓ। ਇਹਨਾਂ ਗ੍ਰਸਤੀਆਂ ਕੋਲ ਇੰਨੀ ਮਾਇਆ ਬਚ ਜਾਣੀ ਹੈ, ਇਹਨਾਂ ਨੂੰ ਲਾਉਣ ਲਈ ਹੋਰ ਥਾਂ ਨਹੀਂ ਰਹਿਣਾ, ਚਾਹੇ ਸਕੂਲ ਬਣਾਏ ਜਾਣ, ਚਾਹੇ ਕਾਲਜ ਬਣਾਏ ਜਾਣ, ਚਾਹੇ ਹਸਪਤਾਲ ਬਣਾਏ ਜਾਣ। ਬਾਬਾ ਕਰਮ ਸਿੰਘ ਮਹਾਰਾਜ ਨੇ ਕੋਈ ਸਕੂਲ ਨਹੀਂ ਬਣਾਇਆ, ਕੋਈ ਕਾਲਜ ਨਹੀਂ ਬਣਾਇਆ, ਕੋਈ ਹਸਪਤਾਲ ਨਹੀਂ। ਕਹਿੰਦੇ ਸੀ ਆਹ ਜਿਹੜਾ ਲੰਡਾ ਦਰਿਆ ਆ ਇਹਦੇ ਕਿਨਾਰੇ ਬਹਿ ਕੇ ਮੈਂ ਗੁਰੂ ਨਾਨਕ ਦੀ ਬਾਣੀ ਜਪਜੀ ਸਾਹਿਬ ਪੜ੍ਹਿਆ, ਸੁਖਮ ਨਹੀਂ ਪੜ੍ਹਿਆ, ਜਿੰਨੀਆਂ ਬਿਮਾਰੀਆਂ ਪਾਣੀ ਔਰ ਮਿੱਟੀ ਦੇ ਦੋਸ਼ ਨਾਲ ਪੈਦਾ ਹੋਣੀਆਂ, ਹੁਣ ਇਹ ਮਿੱਟੀ ਅਤੇ ਪਾਣੀ ਬਾਣੀ ਦੇ ਪ੍ਰਤਾਪ ਨਾਲ ਸ਼ਕਤੀਸ਼ਾਲੀ ਹੋ ਗਿਆ। ਜਿਹਨੂੰ ਕੋਈ ਬਿਮਾਰੀ ਹੈ ਮਿੱਟੀ ਮੱਥੇ ਨੂੰ ਲਾ ਲਓ, ਪਾਣੀ ਪੀ ਲਓ, सब रोग यही दूर करी जाता। उदी दृष्टि ने रोग दूर हो जाते, दृष्टि नाल दूर हो जाते। अज हुण साडे चो दृष्टि दा रही नहीं, असी हुण सरिंजा चुकी फिरदे। साधु कमाई करे, जड़े गृहस्थी है वह गृहस्थ का ढोल पिटदे, पर गृहस्थियां दा गृहस्थ पशु पंछियां नूं भी थले निगर चुका। जड़े पशु हैं वह औलाद वास्ते गृहस्थ करते, पर अज का मुरस्त व्यविचार वास्ते गृहस्थ कर रहा। पेट में पता नहीं लड़का है या लड़की है, असं फिर भी बेशे विकार भोग रहे हैं। क्या यह गृहस्थ है कि पशु पुणा है? पशु तो हाले कितने खड़े, बंदा कितने भी नहीं खड़े, बंदा तो रुड़ चुके। गृहस्थियों गृहस्थ पशुओं तो सीखना चाहिए, पशु कितने खड़े हैं। और साध जड़े नाम जपण दियां गल्लां कर रहे, नाम नहीं जप रहे, सिर नाम दियां गल्लां ही रह गईयां। स्टेजी पलवान रह गया, स्टेजी पलवान रह गया, नाम जपण दी तां गल ही नहीं। दो दो बजे तां रात दी गृहस्थियां दे घरां चरण पाउंदे रहिंदे, ते तड़के उठू किहड़ा, इशनान करू किहड़ा, नाम जपू किहड़ा, चरण पाउण वास्ते वेल नहीं, नाम कौन जपूगा। बाबा करम सिंह जी महाराज कहिंदे सी, सुनो बाणिए दे और साधु दे चौंकड़े च पा गया, जड़ा साधु अपने अड्डे दा शेर नहीं उच बरकत आउणी की है, जड़ा आसन दा धनी नहीं बणदा, आसन तो बिना बरकत किवें हो सकदी। पतंजलि जी महाराज ने भी गल कही है, आसन संभवात, आसन तो बिना मन दा टिकना संभव नहीं। तड़के उठ के जड़ा दो चार घंटे समाधि नहीं लाउंदा, आसन नहीं लाउंदा, सब सुर दा अभ्यास गल कीती ही ज्ञानी सुखदेव सिंह ने, सब सुर दी, सब सुर दा अभ्यास ही नहीं करदा उदा मन किवें टका चाहूगा। जी उदा अपना मन पारे मूंह ताली थाली जिवें डोलदा डोली जांदा, जड़ी उहदी संगत करनी उहनां दा टिकाओ च कित्थों आ जाएगा। इस करके तड़के टाइम ना उठना, टाइम ना उठ के इशनान करना, बाणी पढ़नी, नाम अभ्यास करना, फिर गुरु की कृपा नूं च बरकत आऊगी। वह बरकत आला पुरख जिन्हों भी जो कुछ कहूगा भला ही भला हुंदा जाएगा। व्याख्या तो साह ही मुकण वाली नहीं, तो हुण आपां नेड़े होईए, क्योंकि सिंह साहब ने हुण राजनीति दे पिड़ च वी जा रहे हैं ना, नहीं उधर भी भेजांगे कोई गल नहीं, पर रखियो धर्म के थले राजनीति नूं, इवें रखियो। कई बार हुंदा तो इहो ना, धर्म के नाँ ते वोट लै लैंदे है, फिर धर्म नूं थले कर देना ते राजनीति उत्ते बाल देना, कई बार इउं हो जांदा। पर धर्म के कुंडे थले रखनी है, छेवें पातशाह बाबा जी बैठे है, वचन है भी बड़ा प्यारा ते ज्ञान वाला भी। जलन जट को छेवें पातशाह गए ना, महाराज कहिंदे सुना जलना, कहिंदे महाराज की करिए, माया रूपी कुत्ती बड़ा भौंकदी है। कहिंदे जलना एवं क्यों डरी जाना, जे कुत्ती दे गल च संगल पा के पावे ना बन लीए, घर की राखी भी करती है। ये माया ने नेक काम लंगर चलते गुरुद्वारे निशान तो माया गए मेहमानी आ दरबारा से भी माया लगती संत समागमां ते, एवें ना डर, जे इहनूं काबू कर लईए ना परपकार भी बड़े करदे। कहन लगे महाराज तुहाडा ज्ञान दुनिया ना अनोखा। सो साध संगत जीओ, सिंह साहब ने वचन दिता कि धर्म के थले रख, धर्म के थले रहूगी ना तो फिर जो कुछ अज हो रहा ही नहीं होगा, गुरु कृपा करेगा भगवान बुद्ध। तुहाडा रुपया जड़ा ना, रुपये के उपर एक चार मूह वाली शेरां की फोटो, ये भगवान बुद्ध का ट्रेडमार्क है। ये जड़ा अशोक राजा उन्हें चिन्ह मने उदे थले लिखया, लिखया तो इन्होंने भी है गुगड़ाया ने, पर चलते नहीं देते। ये लिखया सत्यम मेव जयत, अद्धा मंत्र नाल नहीं दिता, ना निरतम, सत दी हमेशा जय होती है ना कि असत दी। सत जिथे आ उथे धर्म, जिथे झूठ आ गया उथे धर्म, कितने उथे दा धर्म। इस करके धर्म की लोड़ हूँ। साध संगत जी पांच साल इन्हों मिले, साढ़े चार तो उपर हो जाते, तो हूँ वोटां वास्ते कन्न सारे ने बड़े चुके, जिन्हें चाली पंताली साल किया भी दौड़े फिरते, ये भी दौड़े फिरते। हूँ भाई सब ने छालां मारियां, करता करे सो होए, जे तां करता तुहाडे वल हो गया ते तुहाडे ते कृपा हो जू। करते दी गल है, करते दे नाल जुड़न, असीं किरत मना जुड़ी जाने, करते नूं भुलाई जाने। सो महाराज सच्चे पातशाह कृपा करन। मैं तां एक दिन फैडरेशन वालिआं नूं भी कहा सी, गुरमुख प्यारिओ तुसीं तां बड़ा संताप हंडाया भई जेलां चों ही छड़ा लैंदे फौजियां नूं, हुण चंडीगढ़ आनंदपुर दा मता और दरियां दे पाणी ਅਤੇ ਸਾਧ ਸੰਗਤ ਜੋ ਫਾਜ਼ਿਲਕਾ ਬੋਰ ਤੇ 25 ਧਾਰਾ ਹੁਣੀ ਦਾ ਕੋਈ ਨਾਂ ਹੀ ਨਹੀਂ ਲੈਂਦਾ। ਇਹ ਕੀ ਗੱਲ ਹੈ? ਹੁਣ ਗੱਲ ਕੋਈ ਹੈ ਹੀ ਨਹੀਂ, ਗੱਲ ਦਾ ਗੜਾਮਾ ਬਣ ਚੁੱਕਿਆ। ਜਿਹਦੇ ਵਾਸਤੇ ਮੋਰਚਾ ਲਾ ਕੇ ਇੰਨੇ ਨੌਜਵਾਨ ਸ਼ਹੀਦ ਹੋਏ, ਲੜਕੀਆਂ ਬੇਵਾ ਬੱਚੇ ਯਤੀਮ ਹੋਏ, ਗੁਰੂ ਗ੍ਰੰਥ ਸਾਹਿਬ ਦਰਬਾਰ ਸਾਹਿਬ ਅਕਾਲ ਤਖ਼ਤ ਕੀ ਕੁਝ ਹੋਇਆ ਤੁਸੀਂ ਸਾਰਾ ਕੁਝ ਵੇਖਿਆ। ਕੁਰਸੀ ਇੱਕ ਇਹੋ ਜਿਹੀ ਚੀਜ਼ ਹੈ ਦੇ ਲਓ ਸਾਰਾ ਕੁਝ ਭੁਲਾਉਂਦੀ। ਗੱਜ ਕੇ ਬੋਲੋ ਕੁਰਸੀ, ਕੁਰਸੀ ਇਹੋ ਜਿਹੀ ਚੀਜ਼ ਹੈ ਨਾ ਕੁਰਸੀ। ਇਸ ਕਰਕੇ ਕੁਰਸੀ ਦਾ ਨਸ਼ਾ ਇਹੋ ਜਿਹਾ। ਹੁਣ ਤਾਂ ਸਾਧ ਸੰਗਤ ਜੀ ਪਤਾ ਕੀ ਕਰਦੇ ਕੁਰਸੀ ਵਾਲੇ, ਇੱਕ ਪੱਗ ਨੂੰ ਹੱਥ ਪਾਇਆ ਹੁੰਦਾ, ਇੱਕ ਕੁਰਸੀ ਦੀ ਲੱਤ ਨੂੰ। ਮੈਂ ਪੁੱਛਿਆ ਲੀਡਰ ਨੂੰ ਇਹ ਕੀ ਗੱਲ, ਕਹਿੰਦਾ ਪੱਗ ਲਾਉਣ ਦਾ ਵੀ ਡਰ ਤੇ ਕੁਰਸੀ ਖਿੱਚਣ ਦਾ ਵੀ ਡਰ ਆ। ਗੱਜ ਕੇ ਬੋਲੋ ਡਰ ਦੋਹੀ ਪਾਸੇ ਰਹਿੰਦਾ। ਮੈਂ ਕਿਹਾ ਜੇ ਤੁਸੀਂ ਧਰਮ ਗ੍ਰਹਿਣ ਕਰ ਲਓ, ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ, ਜਿਹੜਾ ਵੀ ਮੁੱਖ ਮੰਤਰੀ ਆਉਂਦਾ ਉਹਦੇ ਤੇ ਲੇਬਲ ਰਣਜੀਤ ਸਿੰਘ ਦਾ ਹੀ ਲੱਗਦਾ, ਰਣਜੀਤ ਸਿੰਘ ਦਾ ਹੀ ਲੱਗਦਾ ਲੇਬਲ ਜੀ। ਹੁਣ ਟਾਈਮ ਇੰਨਾ ਹੈ ਨਹੀਂ, ਮੈਂ ਦੱਸ ਜਾਂਦਾ ਰਣਜੀਤ ਸਿੰਘ ਕੀ ਹੈ ਤੇ ਅੱਜ ਦੇ ਜਿਹੜੇ ਸ਼ੇਰੇ ਪੰਜਾਬ ਇਹਨਾਂ ਦਾ ਜੀਵਨ ਕੀ। ਜਦੋਂ ਤਰਾਜੂ ਵਿੱਚ ਪਾ ਦਿੱਤਾ ਜਾਂਦਾ ਫਿਰ ਜੇ ਤਾਂ ਸੱਸੇ ਦੇ ਪੈਰ 'ਚ ਬਾਬਾ ਜੀ ਬਾਬਾ ਦਇਆਲ ਸਿੰਘ ਜੀ ਬਿੰਦੀ ਲਾ ਦਈਏ ਨਾ, ਲਾਮ ਤੇ ਰਾਰਾ ਫਿਰ ਬਣ ਜਾਂਦਾ ਸ਼ੇਰ, ਜੇ ਬਿੰਦੀ ਹਟਾ ਦਈਏ ਫਿਰ ਸ਼ੇਰ ਹੀ ਰਹਿ ਜਾਂਦਾ। ਅੱਖਰ ਤੇ ਦੋਹੇ ਜਾ, ਇੱਕ ਬਿੰਦੀ ਨਾ ਕਿੰਨਾ ਬਣ ਗਿਆ। ਸੋ ਸਾਧ ਸੰਗਤ ਜੀ ਇਸ ਕਰਕੇ ਇਹ ਪੰਜਾਬ ਦੇ ਸ਼ੇਰ ਕਹਾਉਂਦੇ। ਉਸ ਨੇ 1,25,000 ਵਰਗ ਮੀਲ ਲੰਬਾ ਰਾਜ ਬਣਾਇਆ ਤੇ ਹਾਂ ਗੱਲਾਂ ਮੈਂ ਤੁਹਾਨੂੰ ਦੱਸਤੀ ਨਾ, ਤੋ ਚੰਡੀਗੜ੍ਹ ਨਹੀਂ ਲਾਇਆ ਹੋਇਆ ਤੇ ਦੱਸੋ ਵੀ ਸ਼ੇਰੇ ਪੰਜਾਬ ਕਿੱਧਰ ਦੇ ਹੋਏ। ਗੱਜ ਕੇ ਬੋਲੋ ਹੁਣ ਤਾਂ 1,25,000 ਵਰਗ ਮੀਲ ਲੰਬਾ ਰਾਜ ਬਣਾਇਆ। ਸੋ ਸਾਧ ਸੰਗਤ ਸਤਿਗੁਰੂ ਗਰੀਬ ਨਵਾਜ ਕਿਰਪਾ ਕਰਨ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ। ਇਹ ਸੰਤਾਂ ਦਾ ਸਮਾਗਮ ਹੈ, ਇੱਥੇ ਇਹ ਵਿਚਾਰਾਂ ਕੀਤੀਆਂ। ਅੱਜ ਭਾਈ ਪਰਣ ਕਰੋ ਜਿਨ੍ਹਾਂ ਨੇ ਸਮਾਗਮ ਵਿੱਚ ਆ ਕੇ ਸ਼ਰਾਬ ਪੀਣੀ ਛੱਡੀ ਹੈ, ਹੱਥ ਖੜੇ ਕਰੋ। ਜਾਂ ਤਾਂ ਇਹ ਆ ਵੀ ਤੁਸੀਂ ਪੀਂਦੇ ਨਹੀਂ, ਜਾਂ ਤੁਸੀਂ ਸ਼ਰਮ ਦੇ ਮਾਰੇ ਹੱਥ ਨਹੀਂ ਖੜਾ ਕਰਨਾ ਚਾਹੁੰਦੇ, ਕੋਈ ਗੱਲ ਤਾਂ ਹੈਗੀ ਹੈ ਨਾ। ਜਾਂ ਤਾਂ ਸਾਰੇ ਸੋਫੀ ਹੈ, ਮੈਂ ਗਲਤ ਕਹਿ ਰਿਹਾ ਤੁਹਾਨੂੰ? ਪਰ ਅੱਜ ਕੱਲ੍ਹ ਨੀਲੀਆਂ ਦੇ ਖੱਟੀਆਂ ਬੰਨ ਕੇ ਵੀ ਪੀ ਜਾਂਦੇ, ਬੀੜਾ ਵੀ ਫੱਕੀ ਜਾਂਦੇ, ਉੱਤੇ ਪਟਕਾ ਤਾਂ ਹੋਊਗਾ ਦੇਗ ਤੇਗ ਫਤਿਹ। ਆ ਜਿਹੜਾ 300 ਸਾਲਾ ਮਨਾਇਆ ਨਾ, ਇਹਦੇ 'ਤੇ 1,27,00,000 ਦੀ ਸ਼ਰਾਬ ਲੱਗੀ ਹੈ ਠੇਕਿਆਂ ਦੀ, ਅਤੇ ਜਿਹੜੀ ਬਲੈਡਰ ਮਾਰਕ ਆ ਉਹਦੀ ਗਿਣਤੀ ਕੋਈ ਨਹੀਂ। ਅਤੇ ਗੋਲ ਮੋਲ ਟਿੰਡਾਂ ਕਢਾ ਕੇ ਆਉਂ ਗਿਆ ਅਤੇ ਮਾਤਾ ਸਾਹਿਬ ਕਰਦੇ ਬਾਲ ਚੁੱਭਣ, ਅਤੇ ਬੀਬੀ ਉਹ ਤੁਸੀਂ ਫੈਸ਼ਨ ਛੱਡ ਦਿਓ, ਆ ਕੋਕੇ ਪਾਉਣੇ, ਬਾਲੀਆਂ ਪਾਉਣੀਆਂ, ਰੰਗ ਰੋਗਨ ਜਿਹਾ ਲਾਉਣੇ, ਇਤਰੀਆਂ ਬਿਤਰੀਆਂ ਜਿਹੀਆਂ, ਇਹ ਛੱਡ ਦਿਓ। ਫਿਰ ਤਾਂ ਆਪਣਾ ਸੰਤ ਸਮਾਗਮ ਠੀਕ ਠਾਕ ਹੀ ਹੈ। ਅਤੇ ਜੇ ਜਜਮਾਨਾਂ ਦਾ ਕਿ ਸਿਰ ਮੱਥੇ ਪ੍ਰਣਾਲਾ ਦਾ ਉੱਥੇ ਉੱਥੇ, ਫਿਰ ਤਾਂ ਬਾਬਾ ਜੀ ਗੱਲ ਬਣਨੀ ਨਹੀਂ ਨਾ, ਚਾਹੇ ਮੇਰੇ ਤੋਂ ਰੌਲਾ ਪਵਾਈ ਜਾਓ ਚਾਹੇ ਕਿਤੇ ਹੋਰ ਤੋਂ ਪਵਾਈ ਜਾਓ, ਇਹਨੂੰ ਰੌਲਾ ਨਾ ਬਣਾਓ, ਰਾਮ ਰੌਲਾ ਨਾ ਬਣਾਓ, ਰਾਮ ਬਣਾਓ ਰੌਲਾ ਨਾ ਬਣਾਓ। ਬਚਨ ਦਿਓ ਬਚਨ, ਅੰਮ੍ਰਿਤ ਛਕਣ ਤੋਂ ਬਾਅਦ ਸੁਣ ਲਓ। ਅੰਮ੍ਰਿਤ ਛਕ ਲੈਂਦੇ ਕਈਆਂ ਨੂੰ, ਤਾਂ ਇਹ ਹੁੰਦਾ ਵੀ ਚਲੋ 200-300 ਦਾ ਮਾਲ ਤਾਂ ਮਿਲੇ ਜੂ ਨਾ, ਅੱਜ ਕੱਲ੍ਹ ਕਿਰਪਾਨ ਵੀ ਮਾੜੀ ਤੋਂ ਮਾੜੀ 50-60 ਤੋਂ ਘੱਟ ਨਹੀਂ ਹੋਣਾ, ਕਛਹਿਰਾ ਵੀ 6 ਮਹੀਨੇ ਤਾਂ ਆਰਾਮ ਰਹੂਗਾ ਇਹਨਾਂ, ਇਸ ਢੰਗ ਨਾਲ ਨਾ ਛਕਿਓ। ਕਈ ਕਹਿੰਦੇ ਮਨ ਬਣਾ ਕੇ, ਮਨ ਤਾਂ ਸਿਵਿਆਂ 'ਤੇ ਨਹੀਂ ਬਣਨਾ, ਬਣਾਉਣਾ ਪੈਣਾ। ਸੋ ਸਾਧ ਸੰਗਤ ਜੀਓ, ਜੇ ਆਏ ਹਾਂ ਸ਼ਹੀਦਾਂ ਦੀ ਧਰਤੀ ਹੈ, ਬਾਬਾ ਬੁੱਢਾ ਜੀ ਦੀ ਆਸ਼ੀਰਵਾਦ ਹੈ ਇਸ ਇਲਾਕੇ ਨੂੰ, ਬਾਬਾ ਬਿਧੀ ਚੰਦ ਨੇ ਕਿੰਨੇ ਕੌਤਕ ਕੀਤੇ, ਅੱਜ ਪ੍ਰਤੱਗਿਆ ਕਰੋ ਕਿ ਅਸੀਂ ਬੀੜਾ ਨਹੀਂ ਚੱਬਾਂਗੇ ਔਰ ਰੂਮਾਂ ਦੀ ਬੇਅਦਬੀ ਨਹੀਂ ਕਰਾਂਗੇ, ਸ਼ਰਾਬ ਮਾਸ ਨਹੀਂ ਵਰਤਾਂਗੇ, ਆਂਡੇ ਉਂਡੇ ਹੁਣ ਤਾਂ ਥਾਂ ਦਾ ਮੁਰਗੀ ਖਾਨੇ ਖੋਲ੍ਹੇ। ਹੁਣ ਅੱਜ ਲੋਕ ਕਹਿਣਗੇ ਸੰਤ ਗੁਰਦੁਆਰੇ ਬਣਾਉਂਦੇ, ਮੈਂ ਕਿਹਾ ਹੋਰ ਸੰਤ ਸੂਰਖਾਨੇ ਬਣਾਉਣ ਜਾਂ ਮੁਰਗੀਖਾਨੇ ਖੋਲ੍ਹਣ, ਸ਼ਰਾਬਖਾਨੇ ਖੋਲ੍ਹ, ਸੰਤਾਂ ਨੇ ਗੁਰਦੁਆਰੇ ਬਣਾਉਣੇ? ਸੰਤਾਂ ਦੇ ਗੁਰਦੁਆਰੇ ਬਣਾਉਣ ਤੋਂ ਬੜੇ ਔਖੇ ਕਾਰ ਸੇਵਾ ਵਾਲਿਆਂ ਤੋਂ, ਲੈ ਇਸ ਗੱਲ ਤੋਂ ਬੜੇ ਔਖੇ। ਸੋ ਸਾਧ ਸੰਗਤ ਜੀ ਉਹ ਇਹ ਬੈਲ ਛੱਡ ਦਿਓ, ਛੱਡ ਕੇ ਤੜਕੇ ਦਾ ਇਸ਼ਨਾਨ ਸ਼ੁਰੂ ਕਰ ਦਿਓ। ਜਪਜੀ ਸਾਹਿਬ ਰਹਿ ਰਸ ਕੀਰਤਨ ਸੋਲਾ ਤਾਂ ਸਾਰੇ ਜਿਹੜੇ ਅੰਮ੍ਰਿਤਧਾਰੀ ਉਹ 5 ਬਾਣੀਆਂ ਅਤੇ ਆਸਾ ਦੀ ਵਾਰ ਸੁਖਮਨੀ ਜਿੰਨੀ ਵੱਧ ਤੋਂ ਵੱਧ ਕਰਨ ਲਾਹਾ ਹੀ ਲਾਹਾ। ਫਿਰ ਸਾਧ ਸੰਗਤ ਜੀ ਅਤੇ ਇੱਕ ਹੁਣ ਪਰਨ ਲੈਣਾ ਜਾਂਦੀ ਵਾਰ ਦਾ, ਉਹ ਇਹ ਆ ਅੱਜ ਬਾਬਾ ਵੀਰ ਸਿੰਘ ਦੇ ਜਨਮ ਨਗਰ ਆਏ, ਜਿਹੜੇ 40 ਦਿਨ ਵਾਸਤੇ 25 ਜਪਜੀ ਸਾਹਿਬ, 5 ਸੁਖਮਨੀ ਸਾਹਿਬ, ਜਾਂ 33 ਮਾਲਾ ਮੂਲ ਮੰਤਰ ਦੀਆਂ, ਜਾਂ 25,000 ਵਾਰੀ ਵਾਹਿਗੁਰੂ ਸ਼ਬਦ ਦਾ ਜਾਪ ਕਰਨਗੇ 24 ਘੰਟਿਆਂ 'ਚ ਕਰਨਾ। ਇਹ ਨਹੀਂ ਕਿ ਇੱਕ ਟਾਈਮ ਬੰਨ ਕੇ ਗ੍ਰਹਿਸਤੀ ਤੁਸੀਂ ਸਾਰੇ ਦਿਨ 'ਚ ਪੂਰਾ ਕਰ ਲੈਣਾ ਸੌਣ ਤੋਂ ਪਹਿਲਾਂ, वो करो था बाह खड़िया पता तो लगी भी नितने वाले मन किन्या कने बना हूँ करो बाह खड़िया की गल है टैलीविजन देखने छोड़ो 40 दिन करोगे आप ही फिर रोज की आदत पै जानी हाँ जी स्टेज तो तुम ही करो भाई सूबेदारा की गल है फौजी आदमी डरी जाते हैं बाबा जी तो अगे ही करते हैं जेडे स्टेज पर बैठे बहुते करने वाले है इन्हों तो भी वध करने वाले है हाँ जी हूँ बाबा जी करवाणगे सो साहब हैं सतगुरु सच्चे पातशाह कृपा करन जहेदार जी बाबा जी तो माफी भी मंग लेनी है क्योंकि दास ने वो काम में जाना तो साध संग सारी संगत इस तरह बैठे रहो ये नहीं एक चले जाए तो दूए पर हूँ चलीए मेला छड़ पिया तो बड़ी कृपा बहाने ना महापुरखन दर्शन जहेदार साहब के भी दर्शन हो गए गुरु कृपा करे भुल चुक दी खिमा वाहिगुरु जी का खालसा वाहिगुरु जी की फतेह।